दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परणाम।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रलके आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी डरोली जा रहे ने। संगतां बहुत ही ज्यादा इस गल तों दुखी ने, ਕਹਿੰਦੀਆਂ ਨੇ ਆਣ ਕੇ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਨੇ ਇਹ ਨਗਰੀ ਵਸਾਈ ਤੇ ਤੁਸੀਂ ਹਮੇਸ਼ਾ ਇਸ ਦੀ ਪਾਲਣਾ ਕਰਦੇ ਰਹੇ, ਅੱਜ ਤੁਸੀਂ ਇਸ ਨੂੰ ਛੱਡ ਕੇ ਜਾ ਰਹੇ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਕੋ ਮਾਲਕ ਅਬ ਹੋਏ ਹਮਾਰੇ ਸਤਿਗੁਰ ਬਿਨ ਸਭ ਰਹਿ ਦੁਖਾਰੇ। ਨਾਲੇ ਲੋਕਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਤੇ ਨਾਲੇ ਇੱਕ ਦੂਜੇ ਦੇ ਨਾਲ ਲੋਕ ਗੱਲਾਂ ਕਰਦੇ ਨੇ ਕਿ ਕੌਣ ਮਾਲਕ ਹੁਣ ਸਾਡਾ ਹੋਵੇਗਾ, ਸਤਿਗੁਰੂ ਤੋਂ ਬਗੈਰ ਹਮੇਸ਼ਾ ਦੁਖੀ ਰਵਾਂਗੇ। ਜੋ ਸਨਮਾਨ ਕਰਤ ਸਭ ਭਾਂਤੀ ਸੋ ਤਜ ਚਲੇ ਨਾ ਬਿਰਹਿ ਛਾਤੀ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਜੀ ਹਮੇਸ਼ਾ ਹਰ ਇੱਕ ਤਰੀਕੇ ਦੇ ਨਾਲ ਸਾਡਾ ਸਨਮਾਨ ਕਰਦੇ ਰਹੇ ਨੇ, ਉਹ ਛੱਡ ਕੇ ਪੁਰੀ ਨੂੰ ਜਾ ਰਹੇ ਨੇ, ਨਾ ਬਿਰਹਿ ਛਾਤੀ, ਭਾਵ ਕੇ ਸਾਡੀ ਛਾਤੀ ਵੀ ਇਸ ਦੁੱਖ ਦੇ ਨਾਲ ਨਹੀਂ ਫੜਦੀ। ਵਿਆਕਲ ਹੋਏ ਬੀਥਨ ਮੈਂ ਡੋਲਤ ਦੁਖ ਬ੍ਰਹ ਤੇ ਬਾਵਰ ਜਿਮ ਬੋਲਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਆਕਲ ਹੋ ਕੇ ਗਲੀਆਂ ਦੇ ਵਿਚ ਇਧਰ ਉਧਰ ਡਿੱਗਦੇ ਫਿਰਦੇ ਨੇ, ਦੁਖ ਬ੍ਰਹ ਤੇ ਬਾਵਰ ਜਿਮ ਬੋਲਤ। ਮਾਨੋ ਕੇ ਬਿਰਹਾ ਦਾ ਵਿਛੋੜੇ ਦਾ ਜਿਹੜਾ ਦੁੱਖ ਹੈ ਉਹ ਬਹੁਤ ਵੱਡਾ ਹੈ, ਉਸ ਦੁੱਖ ਦੇ ਵਿਚ ਬਾਵਲੇ ਹੋਏ ਫਿਰਦੇ ਨੇ, ਕਮਲੇ ਹੋਏ ਫਿਰਦੇ ਨੇ। ਪੁਰ ਤੇ ਨਿਕਸੇ ਸ੍ਰੀ ਗੁਰ ਪਾਛੇ ਕਰਤ ਪੁਕਾਰ ਦਰਸ ਕੋ ਬਾਛੇ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਗਰੀ ਦੇ ਵਿੱਚੋਂ ਬਾਹਰ ਨਿਕਲੇ ਨੇ ਤੇ ਸਾਰੇ ਦੇ ਸਾਰੇ ਲੋਕ ਵੀ ਬਾਹਰ ਸਤਿਗੁਰਾਂ ਦੇ ਪਿੱਛੇ ਨਿਕਲੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਮੰਗ ਨੂੰ ਸਾਰੇ ਹੀ ਲੋੜਦੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸ਼ਹਿਰ ਦੇ ਵਾਸੀਆਂ ਦੀ ਵਿਯੋਗ ਦੀ ਦਸ਼ਾ ਵਾਪਰੀ। ਨਰ ਨਰ ਸਾਰੇ ਬੇਬਲ ਹੋਏ ਗਏ ਕਹਿੰਦੇ ਭਾਣਾ ਕੀ ਏ ਵਰਤਾ ਚੱਲੇ। ਪਿਓ ਦਾਦੇ ਦਾ ਇਹ ਅਸਥਾਨ ਪਾਰਾ ਕਿਉਂ ਇਸ ਨੂੰ ਛੱਡ ਛੁਡਾ ਚੱਲੇ। ਕਈ ਵਾਰੀ ਅੱਗੇ ਅਸਵਾਰੀ ਹੋਈ ਇਸ ਵਾਰ ਕਰ ਹੋਰ ਸੁਭਾ ਚੱਲੇ। ਅੱਗੇ ਗ੍ਰੰਥ ਜੀ ਕਦੇ ਨਾ ਨਾਲ ਖੜਿਆ ਇਸ ਵਾਰ ਹੋ ਨਾਲ ਚੁਕਵਾ ਚੱਲੇ। ਅੱਗੇ ਛੱਡ ਰਾਖੇ ਜਾਂਦੇ ਪੁਰੀ ਦੇਸੀ ਹੁਣ ਤਾਂ ਫੈਸਲਾ ਉੱਕਾ ਮੁਕਾ ਚੱਲੇ। ਸਾਨੂੰ ਛੱਡ ਨਿਆਸਰੇ ਤੁਰ ਚੱਲੇ ਬਾਂ ਕਿਸ ਦੇ ਤਾਈ ਫੜਾ ਚੱਲੇ। ਕਿਦੇ ਆਸਰੇ ਹੋਏਗਾ ਰਹਿਣ ਸਾਡਾ ਪੁਰੀ ਕਿਸ ਦੇ ਤਾਈ ਸੌਂਪਾ ਚੱਲੇ ਕਾਂਗ ਚਾੜ ਵਿਯੋਗ ਕਰਤਾਰ ਸਿੰਘਾ ਸਾਡੇ ਹੌਸਲੇ ਤਾਈ ਰੁੜਾ ਚੱਲੇ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮਨ ਦੇ ਵਿੱਚ ਬੜੀ ਸ਼ੰਕਾ ਹੈ, ਅੱਗੇ ਕਦੇ ਵੀ ਆਦਿ ਬਾਣੀ ਦੀ ਬੀੜ ਨੂੰ ਨਾਲ ਨਹੀਂ ਲੈ ਕੇ ਗਏ, ਪਰ ਅੱਜ ਤੇ ਮਾਨੋ ਕਿ ਆਦਿ ਬਾਣੀ ਨੂੰ ਵੀ ਨਾਲ ਲੈ ਕੇ ਚੱਲੇ ਨੇ। ਇਸ ਕਰਕੇ ਸੰਗਤਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਦੁੱਖ ਹੈ। ਸਤ ਗੁਰ ਜਬ ਦੇਖਿਓ ਪਸਚਾਤੀ ਆਵਤ ਨਰ ਨਾਰਨ ਬਿਲ ਲਾਤੀ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਿਛਾਂ ਨੂੰ ਝਾਤੀ ਮਾਰੀ ਹੈ ਤੇ ਕੀ ਦੇਖਦੇ ਨੇ ਕਿ ਬਹੁਤ ਸਾਰੇ ਇਸਤਰੀਆਂ ਤੇ ਪੁਰਸ਼ ਵਿਰਲਾਪ ਕਰਦੇ ਹੋਏ ਮਗਰ ਮਗਰ ਆ ਰਹੇ ਨੇ। ਫਿਰ ਹੋਏ ਰਹੇ ਨਾ ਅੱਗੇ ਚੱਲੇ ਆਣ ਅਖਲ ਪੁਰ ਕੇ ਜਨ ਮਿਲੇ। ਸਤਿਗੁਰੂ ਜੀ ਵੇਖ ਕੇ ਫਿਰ ਰੁਕ ਗਏ ਨੇ, ਅੱਗੇ ਸਤਿਗੁਰੂ ਜੀ ਨਾ ਗਏ ਉੱਥੇ ਹੀ ਰੁਕ ਗਏ ਨੇ, ਸਾਰੇ ਦੇ ਸਾਰੇ ਆਣ ਕੇ ਉੱਥੇ ਸਤਿਗੁਰਾਂ ਨੂੰ ਫੇਰ ਮਿਲੇ। ਕਰ ਬੰਧਨ ਕਹਿ ਇਮ ਤੁਮ ਚਾਲੇ ਬਹੁਰ ਨਾ ਆਵੋ ਜਿਮ ਸੰਭਾਲੇ। ਮੁਖੀ ਸਿੱਖਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਇਸ ਵਾਰੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਚਾਲੇ ਪਾ ਕੇ ਜਾ ਰਹੇ ਹੋ ਕਿ ਜਿਵੇਂ ਵਾਪਸ ਕਦੇ ਵੀ ਆਉਣਾ ਹੀ ਨਹੀਂ ਤੇ ਕਦੇ ਵੀ ਆਣ ਕੇ ਸਾਡੀ ਸੰਭਾਲ ਨਹੀਂ ਕਰਨੀ। ਕਿਸ ਕੋ ਹਮੈ ਸੌਂਪ ਕਰ ਛੋਰਾ ਗਮਨੇ ਤੁਮ ਜੰਗਲ ਕੀ ਓਰਾ। ਸਿੱਖ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਕਿਹਦੇ ਆਸਰੇ ਛੱਡ ਕੇ ਤੁਸੀਂ ਹੁਣ ਮਾਲਵੇ ਦੇ ਇਲਾਕੇ ਦੇ ਵੱਲ ਜਾ ਰਹੇ। ਤੁਮਰੇ ਸੰਗ ਚਲਾਂਗੇ ਸਾਰੇ ਸੁਤ ਬਨ ਤਾਲੇ ਕੇ ਪਰਵਾਰੇ। ਸਾਰੇ ਕਹਿੰਦੇ ਨੇ ਕਿ ਤੁਹਾਡੇ ਨਾਲ ਸਾਰੇ ਦੇ ਸਾਰੇ ਚੱਲਾਂਗੇ, ਆਪਣਿਆਂ ਧੀਆਂ ਨੂੰ, ਆਪਣਿਆਂ ਪੁੱਤਾਂ ਨੂੰ ਤੇ ਪਰਿਵਾਰ ਨੂੰ ਨਾ ਲੈ ਕੇ। ਰਾਵਰ ਬਿਰਹਾ ਸਯੋ ਨਹੀਂ ਪਰ ਰਹਿ ਪਸਚਾਤ ਕੌਣ ਦੁੱਖ ਭਰੈ। ਸਾਰੇ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਵਿਛੋੜਾ ਹੈ ਇਹ ਅਸਹਿ ਹੈ, ਜਿਹੜਾ ਸਾਡੇ ਤੋਂ ਸਹਾਰਿਆ ਨਹੀਂ ਜਾਵੇਗਾ, ਇਸ ਕਰਕੇ ਰਹਿ ਪਸਚਾਤ ਕੌਣ ਦੁੱਖ ਭਰੈ। ਤੁਹਾਡੇ ਤੋਂ ਪਿੱਛੋਂ ਰਹਿ ਕੇ ਕੌਣ ਮਾਨੋ ਕੇ ਵੱਡੇ ਦੁੱਖ ਨੂੰ ਪ੍ਰਾਪਤ ਕਰਨਾ ਚਾਹੁੰਦਾ। ਪਾਲਾ ਲੋਕ ਪਰ ਲੋਕ ਮਜਾਰੇ ਨਿਤ ਉਠ ਤੁਮਰੋ ਦਰਸ ਨਿਹਾਰੇ। ਕਹਿੰਦੇ ਨੇ ਕਿ ਤੁਹਾਡਾ ਜਦੋਂ ਰੋਜ਼ ਹੀ ਉੱਠ ਕੇ ਆਣ ਕੇ ਦਰਸ਼ਨ ਕਰਦੇ ਹਾਂ ਤੇ ਸਾਡਾ ਲੋਕ ਦਾ ਤੇ ਪਰਲੋਕ ਦਾ ਭਲਾ ਹੋ ਜਾਂਦਾ। ਪੂਰੀ ਉਜਾਰ ਹੋਏ ਬਸਿਓ ਨ ਜਾਈ ਇਮ ਕਹਿ ਰੁਦਤ ਪਏ ਸਮੁਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤਾਂ ਨੇ ਬੇਨਤੀ ਕੀਤੀ ਹੈ ਕਿ ਤੁਹਾਡੇ ਤੋਂ ਬਗੈਰ ਇਹ ਜਿਹੜੀ ਵਸਦੀ ਹੋਈ ਨਗਰੀ ਹੈ ਪੁਰੀ ਹੈ, ਇਹ ਉਜਾੜ ਦੇ ਵਿੱਚ ਤਬਦੀਲ ਹੋ ਜਾਏਗੀ। ਸੱਚੇ ਪਾਤਸ਼ਾਹ ਰੋਂਦੇ ਨੇ ਕਿ ਅਸੀਂ ਤੁਹਾਡੇ ਤੋਂ ਬਗੈਰ ਰਹਿ ਨਹੀਂ ਸਕਦੇ। ਅਸਮੰਜਸ ਸਤ ਗੁਰੂ ਵਿਚਾਰ ਪੁਰਜਨ ਜੇ ਹਮ ਸਾਥ ਸਿਧਾਰ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ, ਗੱਲ ਬੜੀ ਅਯੋਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਨੇ ਕਿ ਸੰਗਤਾਂ ਬੇਨਤੀਆਂ ਕਰਦਿਆਂ ਨੇ ਕਿ ਸਾਡੇ ਨਾਲ ਜਾਣ, ਪਰ ਇਹ ਜਿਹੜੀ ਗੱਲ ਹੈ ਨਾ ਇਹ ਅਯੋਗ ਹੈ, ਇਹ ਕਿਸੇ ਤਰੀਕੇ ਦੇ ਨਾਲ ਹੋ ਨਹੀਂ ਸਕਦਾ। ਸ੍ਰੀ ਅਰਜਨਪੁਰ ਪਰਮ ਬਸਾਵਾ ਮਹਾ ਦੋਸ਼ ਜੇ ਸੈ ਦੁਖਾਵਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੁਚਿੱਤੀ ਦੇ ਵਿੱਚ ਪੈ ਗਏ ਨੇ। ਪਹਿਲੀ ਤੇ ਗੱਲ ਇਹ ਹੈ ਕਿ ਸਾਰਿਆਂ ਨੂੰ ਸਤਿਗੁਰੂ ਜੀ ਆਪਣੇ ਨਾਲ ਲਿਜਾ ਨਹੀਂ ਸਕਦੇ, ਤੇ ਜੇਕਰ ਸਤਿਗੁਰੂ ਜੀ ਨਾਲ ਨਹੀਂ ਲਿਜਾਂਦੇ ਤੇ ਪੁਰੀ ਦੇ ਲੋਕ ਦੁਖੀ ਨੇ। ਇਸ ਕਰਕੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਨਗਰੀ ਨੂੰ ਵਸਾਇਆ ਹੈ, ਬਹੁਤ ਵੱਡਾ ਦੋਸ਼ ਲੱਗੇਗਾ ਜੇਕਰ ਇਹ ਮੇਰੇ ਜਾਣ ਦੇ ਕਰਕੇ ਦੁਖੀ ਹੋਏ ਤਾਂ। ਦੋਵਾਂ ਗੱਲਾਂ ਦੇ ਵਿੱਚ ਅਣਬਣ ਹੈ, ਬੜੀ ਔਖੀ ਗੱਲ ਹੈ। ਇਮ ਵਿਚਾਰ ਕਰ ਥਿਰੇ ਨਿਹਾਰ ਬਹੁਤ ਪਾਂਤ ਕੀ ਤੀਰ ਉਚਾਰ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਵਿਚਾਰ ਕਰਕੇ ਹੁਣ ਸਤਿਗੁਰੂ ਜੀ ਉੱਥੇ ਖੜੇ ਹੋ ਕੇ ਉਹਨਾਂ ਨੂੰ ਦੇਖ ਰਹੇ ਨੇ, ਜਾ ਨਹੀਂ ਸਕਦੇ ਇਸ ਤਰੀਕੇ ਦੇ ਨਾਲ ਦੁਖੀ ਕਰਕੇ। ਫੇਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਬਚਨ ਕਹਿ ਕੇ ਉਹਨਾਂ ਸਾਰਿਆਂ ਨੂੰ ਤੇਰੇ ਦੇਣ ਦਾ ਯਤਨ ਕਰਦੇ ਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਲੋਕਾਂ ਨੂੰ ਤੇਰੇ ਦਿੱਤੇ। ਰਾਮ ਦਾਸ ਸਤਿਗੁਰੂ ਹੈ ਸਦਾ ਰਾਖਾ, ਚਰਨ ਕਮਲਾਂ ਦੀ ਤੁਸੀਂ ਆਸ ਰੱਖੋ, ਅੰਗ ਸੰਗ ਸਹਾਇਓ ਰਹਿਣ ਹਰਦਮ, ਵਿੱਚ ਦਿਲਾਂ ਦੇ ਤੁਸੀਂ ਤਰਵਾਸ ਰੱਖੋ, ਮੱਥਾ ਟੇਕਣਾ ਰੋਜ਼ ਦਰਬਾਰ ਸਾਹਿਬ, ਮੱਥਾ ਟੇਕਣਾ ਰੋਜ਼ ਦਰਬਾਰ ਸਾਹਿਬ, ਇਸ ਗੱਲ ਦੀ ਖਾਸ ਸ਼ਨਾਸ ਰੱਖੋ, ਬੇਮੁਖ ਨਾ ਹੋਣਾ ਕਰਤਾਰ ਸਿੰਘਾ, ਸਿੱਖ ਬਣੇ ਰਹਿਣਾ ਇੱਕ ਆਸ ਰੱਖੋ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਰਾਖੇ ਨੇ, ਉਹਨਾਂ ਦੇ ਚਰਨ ਕਮਲਾਂ ਦੀ ਤੁਸੀਂ ਆਸ਼ਾ ਨੂੰ ਧਾਰਨ ਕਰਿਓ ਔਰ ਇੱਥੇ ਹੀ ਇਸੇ ਤਰੀਕੇ ਦੇ ਨਾਲ ਟਿਕੇ ਰਹੋ। ਨਹੀਂ ਮਨ ਪੁਰ ਬਸਨ ਪਿਛਾਰੀ, ਸੋਚ ਵਿਮੋਚਨ ਸੋਚਤ ਭਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭਾਵੇਂ ਸਤਿਗੁਰਾਂ ਨੇ ਕਿੰਨਾ ਸਮਝਾਉਣ ਦਾ ਯਤਨ ਕੀਤਾ ਪਰ ਪੁਰੀ ਦੇ ਜਿਹੜੇ ਲੋਕ ਨੇ ਉਹ ਸਤਿਗੁਰਾਂ ਤੋਂ ਪਿੱਛੋਂ ਪੁਰੀ ਦੇ ਵਿੱਚ ਵਸਣਾ ਹੀ ਨਹੀਂ ਚਾਹੁੰਦੇ। ਕਵੀ ਜੀ ਲਿਖਦੇ ਨੇ ਸੋਚ ਵਿਮੋਚਨ ਸੋਚਤ ਭਾਰੀ, ਮਾਨੋ ਕਿ ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਸੋਚਾਂ ਨੂੰ ਦੂਰ ਕਰਨ ਵਾਲੇ ਨੇ, ਅੱਜ ਉਹੀ ਸਤਿਗੁਰੂ ਜੀ ਸੋਚਾਂ ਦੇ ਵਿੱਚ ਪੈ ਗਏ ਨੇ, ਕਰੀਏ ਤੇ ਕੀ ਕਰੀਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਹਰੀ ਚੰਦ ਗੁਰ ਸਸਰ ਜੋ ਪਿਤਾ ਨਾਨਕੀ ਕੇਰ, ਆਇਓ ਵਹਿਰ ਸਪਾਰ ਜਾ ਔਰ ਤਰ ਪ੍ਰੇਮ ਬਡੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨਾ ਕੁਝ ਅਜੇ ਚੱਲ ਹੀ ਰਿਹਾ ਸੀ ਕਿ ਇੰਨੇ ਚਿਰ ਨੂੰ ਹਰੀ ਚੰਦ ਜੀ ਜਿਹੜੇ ਕਿ ਨਾਨਕੀ ਜੀ ਦੇ ਪਿਤਾ ਨੇ ਉਹ ਉੱਥੇ ਚੱਲ ਕੇ ਆ ਗਏ ਨੇ ਆਪਣੇ ਸਮੇਤ ਘਰਵਾਲੀ ਦੇ, ਔਰ ਤਰ ਪ੍ਰੇਮ ਬਡੇਰ, ਸਤਿਗੁਰਾਂ ਦੇ ਚਰਨਾਂ ਦਾ ਹਰੀ ਚੰਦ ਜੀ ਦੇ ਮਨ ਦੇ ਅੰਦਰ ਵੀ ਬੜਾ ਪ੍ਰੇਮ। ਸਭ ਕੁਟਾਂਬ ਜੁਤ ਸ੍ਰੀ ਗੁਰ ਹੇਰਾ, ਮੋਚਤ ਨੀਰ ਬਿਲੋਚਨ ਕੇਰਾ। ਸਾਰੇ ਪਰਿਵਾਰ ਦੇ ਸਮੇਤ ਹਰੀ ਚੰਦ ਜੀ ਨੂੰ ਦੇਖਿਆ ਹੈ ਜਿਹੜੇ ਕਿ ਉਸ ਵੇਲੇ ਬਹੁਤ ਹੀ ਜ਼ਿਆਦਾ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਵਹਾ ਰਹੇ ਸਨ। ਬੋਲਿਓ ਗੁਰ ਅਲੰਬਪੁਰ ਸਾਰੋ, ਤੁਮ ਤਿਆਗਤ ਨਹੀਂ ਕਰੀ ਆਵਾਰੋ। ਹਰੀ ਚੰਦ ਜੀ ਬੋਲੇ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਗੁਰੂ ਸਾਰੀ ਹੀ ਨਗਰੀ ਦਾ ਅਲੰਬ ਹੋ, ਤੁਸੀਂ ਸਾਰੀ ਨਗਰੀ ਦਾ ਆਸਰਾ ਹੋ, ਤੁਮ ਤਿਆਗਤ ਨਹੀਂ ਕਰੀ ਅਵਾਰੋ, ਪਰ ਸੱਚੇ ਪਾਤਸ਼ਾਹ ਤੁਸੀਂ ਤੇ ਝੱਟ ਹੀ ਇਸ ਨਗਰੀ ਨੂੰ ਛੱਡ ਚੱਲੇ ਹੋ, ਰਤਾ ਵੀ ਦੇਰੀ ਨਹੀਂ ਲਾਈ। ਪਤ ਬਹੀਨ ਜਿਮ ਰਹਿਤ ਨਾਰੀ, ਸੱਸ ਬਿਨ ਨਿਸਾ ਨਦੀ ਬਿਨ ਬਾਰੀ। ਹਰੀ ਚੰਦ ਜੀ ਦੋ ਤਿੰਨ ਪ੍ਰਮਾਣ ਦਿੰਦੇ ਨੇ ਕਿ ਤੁਹਾਡੇ ਜਾਣ ਤੋਂ ਬਾਅਦ ਇਸ ਨਗਰੀ ਦੀ ਹਾਲਤ ਕੀ ਹੋਵੇਗੀ। ਹਰੀ ਚੰਦ ਜੀ ਕਹਿੰਦੇ ਨੇ ਪਤੀ ਬਹੀਨ ਜਿਮ ਰਹਿਤ ਨਾ ਨਾਰੀ, ਜਿਸ ਤਰ੍ਹਾਂ ਪਤੀ ਤੋਂ ਵਿਛੜ ਕੇ ਜਿਹੜੀ ਔਰਤ ਹੈ ਉਹ ਰਹਿ ਨਹੀਂ ਸਕਦੀ, ਇਸੇ ਤਰੀਕੇ ਦੇ ਨਾਲ ਤੁਹਾਡੇ ਤੋਂ ਵਿਛੜ ਕੇ ਇਸ ਨਗਰੀ ਦੀ ਹਾਲਤ ਹੋਵੇਗੀ। ਇਸ ਤੋਂ ਅੱਗੇ ਕਹਿੰਦੇ ਨੇ ਸੱਸ ਬਿਨ ਨਿਸਾ, ਜਿਸ ਤਰ੍ਹਾਂ ਕਿ ਰਾਤ ਚੰਦਰਮਾ ਤੋਂ ਬਿਨਾਂ ਹੋਵੇ ਇਸ ਤਰ੍ਹਾਂ ਦੀ ਹਾਲਤ ਹੋਵੇਗੀ, ਜਾਂ ਫਿਰ ਨਦੀ ਬਿਨਾਂ ਬਾਰੀ, ਜੇਕਰ ਨਦੀ ਹੋਵੇ ਤੇ ਨਦੀ ਦੇ ਵਿੱਚ ਪਾਣੀ ਨਾ ਹੋਵੇ ਤੇ ਕਾਹਦੀ ਨਦੀ। ਇਸ ਤਰੀਕੇ ਦੀ ਹਾਲਤ ਹਰੀ ਚੰਦ ਜੀ ਕਹਿੰਦੇ ਨੇ ਹੋਵੇਗੀ ਜੇਕਰ ਤੁਸੀਂ ਪੁਰੀ ਨੂੰ ਛੱਡ ਕੇ ਚਲੇ ਗਏ। ਮਹੀ ਪਾਲਕ ਬਿਨ ਚਮੂ ਨਾ ਆਛੇ, ਤਥਾ ਪੁਰੀ ਸਭ ਤੁਮਰੇ ਪਾਛੇ। ਹਰੀ ਚੰਦ ਜੀ ਕਹਿੰਦੇ ਨੇ ਕਿ ਰਾਜੇ ਤੋਂ ਬਗੈਰ ਰਾਜੇ ਦੀ ਫੌਜ ਕਿਸੇ ਕੰਮ ਦੀ ਨਹੀਂ ਹੈ, ਕਦੇ ਵੀ ਫੌਜ ਰਾਜੇ ਤੋਂ ਬਗੈਰ ਰਹਿ ਨਹੀਂ ਸਕਦੀ। ਇਸੇ ਤਰੀਕੇ ਦੇ ਨਾਲ ਇਹ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਇਹ ਪੁਰੀ ਤੇ ਪੁਰੀ ਦੇ ਲੋਕ ਬਚ ਨਹੀਂ ਸਕਦੇ।
ਰਹੇ ਉਡੀਕ ਤੇ ਆਗੇ ਗਏ,
ਕੇਤਕ ਦਿਨ ਮੈਂ ਆਵਨ ਕੀਏ। ਹਰੀਚੰਦ ਜੀ ਕਹਿੰਦੇ ਨੇ ਕਿ ਪਹਿਲਾਂ ਵੀ ਇੱਕ ਸਮਾਂ ਤੁਸੀਂ ਚਲ ਗਏ ਸੀ, ਬਹੁਤ ਜ਼ਿਆਦਾ ਦੇਰ ਤੋਂ ਬਾਅਦ ਵਾਪਸ ਆਈ ਸੀ, ਕਈ ਦਿਨ ਬਤੀਤ ਹੋ ਗਏ ਸਨ, ਬੜੀਆਂ ਉਡੀਕਾਂ ਕੀਤੀਆਂ ਸਨ। ਪੁਰ ਜਨ ਨਿਰਾ ਧਾਰ ਕਿਮ ਰਹਿ, ਉਜਰ ਜਾਹ ਕੈ ਤੁਮ ਸੰਗ ਲਹਿ। ਹਰੀਚੰਦ ਜੀ ਕਹਿੰਦੇ ਨੇ ਕਿ ਪੁਰੀ ਦੇ ਲੋਕ ਆਸਰੇ ਤੋਂ ਬਗੈਰ ਕਿਸ ਤਰ੍ਹਾਂ ਰਹਿਣਗੇ, ਸਾਰੇ ਦੇ ਸਾਰੇ ਉਜੜ ਜਾਣਗੇ, ਕਹਿ ਤੁਮ ਸੰਗ ਲਹਿ ਜਾਂ ਫਿਰ ਤੁਹਾਡੇ ਨਾਲ ਜਾਣਗੇ, ਇੱਕ ਕੰਮ ਜ਼ਰੂਰ ਹੋਵੇਗਾ। ਮੈਂ ਅਬ ਤਿਆਰ ਹੋਏ ਕਰ ਆਇਓ, ਚਾਹੋ ਆਪ ਕੇ ਸੰਗ ਸਿਧਾਇਓ। ਹਰੀਚੰਦ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਮੈਂ ਤਿਆਰ ਹੋ ਕੇ ਆ ਗਿਆ ਹਾਂ, ਮੈਂ ਵੀ ਸੱਚੇ ਪਾਤਸ਼ਾਹ ਤੁਹਾਡੇ ਨਾਲ ਹੀ ਜਾਵਾਂਗਾ। ਸੁਤਾ ਸੁਤਾ ਸੁਤ ਸਹਿਤ ਤਿਹਾਰੇ ਔਰ ਆਨੰਦ ਨਿਤ ਲਹੋ ਨਿਹਾਰੇ। ਹਰੀਚੰਦ ਜੀ ਕਿਉਂਕਿ ਦੁਨਿਆਵੀ ਤੌਰ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਹੁਰੇ ਨੇ, ਕਹਿੰਦੇ ਨੇ ਸੁਤਾ ਸੁਤਾ ਸੁਤ ਸਹਿਤ ਤਿਹਾਰੇ। ਕਹਿਣ ਤੋਂ ਪਾਵੇ ਹੈ ਕਿ ਪੁੱਤਰੀ ਤੇ ਦੋਹਤਾ ਭਾਵ ਕੇ ਮਾਤਾ ਨਾਨਕੀ ਤੇ ਉਹਨਾਂ ਦੇ ਪੁੱਤਰ ਸ੍ਰੀ ਤੇਗ ਬਹਾਦਰ ਜੀ, ਮੈਂ ਇਹਨਾਂ ਸਾਰਿਆਂ ਦੇ ਨਾਲ ਹੀ ਜਾਵਾਂਗਾ, ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗਾ। ਸੁਣ ਕਰ ਸਸਰ ਗਿਰਾ ਗੁਰ ਪਾਰੀ, ਤੀਰਜ ਦੈਬੇ ਹੇਤ ਉਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹਰੀਚੰਦ ਜੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਉਸ ਵੇਲੇ ਸਤਿਗੁਰਾਂ ਨੇ ਆਪਣੇ ਸਹੁਰੇ ਦੀ ਬਾਣੀ ਨੂੰ ਉਹਨਾਂ ਦੇ ਬਚਨਾਂ ਨੂੰ ਸੁਣਿਆ ਤੇ ਉਹਨਾਂ ਨੂੰ ਧੀਰਜ ਦੇਣ ਦੇ ਵਾਸਤੇ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਗੁਰਪੁਰ ਨਿਤ ਬਸੈ ਸਵਾਇਆ, ਅੰਨ ਦਰਬ ਕੀ ਕਮੀ ਨਾ ਕਾਇਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੀ ਗੁਰੂ ਦੀ ਨਗਰੀ ਵਸੀ ਹੋਈ ਹੈ, ਇਹ ਸਵਾਈ ਤੋਂ ਸਵਾਈ ਜ਼ਿਆਦਾ ਤੋਂ ਜ਼ਿਆਦਾ ਹੀ ਵਸੇਗੀ। ਅੰਨ ਦਰਬ ਕੀ ਕਮੀ ਨਾ ਕਾਇਆ, ਕਿਸੇ ਵੀ ਅੰਨ ਦੀ ਜਾਂ ਪੈਸਿਆਂ ਦੀ ਇੱਥੇ ਕਦੇ ਕਮੀ ਨਹੀਂ ਆਏਗੀ। ਰੰਕ ਬਸੈ ਜੋ ਧਨੀ ਬਣੈ ਹੈ, ਅੰਨ ਬਸਨ ਕੀ ਕਮੀ ਨਾ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਕੋਈ ਕੰਗਾਲ ਵੀ ਇੱਥੇ ਆਣ ਕੇ ਪੁਰੀ ਦੇ ਵਿੱਚ ਵਸੇਗਾ, ਉਹ ਵੀ ਧਨਾੜ ਬਣ ਜਾਏਗਾ, ਉਹ ਵੀ ਅਮੀਰ ਬਣ ਜਾਏਗਾ, ਅੰਨ ਦੀ ਕੱਪੜਿਆਂ ਦੀ ਪੈਸਿਆਂ ਦੀ ਕਦੇ ਕੋਈ ਵੀ ਥੋੜ ਇਸ ਨਗਰੀ ਦੇ ਵਿੱਚ ਆ ਨਹੀਂ ਸਕਦੀ, ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਗੁਰੂ ਦੀ ਨਗਰੀ। ਜੋ ਗੁਰਪੁਰ ਕੋ ਬਿਗਨ ਉਠੈ ਹੈ, ਬਿਨ ਮਾਰੇ ਆਪੇ ਮਰ ਜਹਿ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਕਿ ਨਗਰੀ ਦਾ ਕੋਈ ਵਾਲੀ ਵਾਰਸ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੀ ਨਗਰੀ ਹੈ, ਜਿਹੜਾ ਵੀ ਗੁਰੂ ਦੀ ਨਗਰੀ ਦਾ ਨਾਸ ਕਰਨਾ ਚਾਹੇਗਾ, ਕੋਈ ਵਿਘਨ ਪੈਦਾ ਕਰੇਗਾ, ਬਿਨ ਮਾਰੇ ਆਪੇ ਮਰ ਜਾਏ ਹੈ। ਉਹ ਵਿਘਨ ਪੈਦਾ ਕਰਨ ਵਾਲਾ, ਦੁੱਖ ਦੇਣ ਵਾਲਾ ਆਪੇ ਹੀ ਬਗੈਰ ਮਾਰਿਆ ਹੀ ਮਾਰਿਆ ਜਾਵੇਗਾ। ਸ੍ਰੀ ਦਰਬਾਰ ਬਾਹੋ ਪਕੜਾਈ, ਅਬ ਚਲ ਜਿਸ ਕੀ ਨੀਵ ਰਖਾਈ। ਦਰਬਾਰ ਦੀ ਬਾਂਹ ਸਾਰਿਆਂ ਨੂੰ ਫੜਾਈ ਹੋਈ ਹੈ, ਇਸ ਤੋਂ ਇਲਾਵਾ ਸਤਿਗੁਰਾਂ ਨੇ ਜਿਹੜੀ ਦਰਬਾਰ ਦੀ ਨੀਂਹ ਹੈ ਨਾ, ਇਹਨੂੰ ਅਬ ਚਲ ਕੇ ਰੱਖਿਆ ਹੈ। ਅਬ ਚਲ ਉਸ ਗੱਲ ਨੂੰ ਕਹਿੰਦੇ ਨੇ ਕਿ ਜਿਹੜੀ ਕਦੇ ਵੀ ਹਿੱਲੇ ਨਾ, ਜਿਹੜੀ ਬਰਕਰਾਰ ਹੋਵੇ, ਉਹਨੂੰ ਕਹਿੰਦੇ ਨੇ ਅਬ ਚਲ। ਸਤਿਗੁਰੂ ਜੀ ਕਹਿੰਦੇ ਨੇ ਕਿ ਨੀਂਹ ਜਿਹੜੀ ਹੈ ਨਾ, ਉਹ ਅਬ ਚਲ ਰੱਖੀ ਹੋਈ ਹੈ, ਜਿਹੜੀ ਕਦੇ ਵੀ ਹਿੱਲੇਗੀ ਨੀ। ਸ੍ਰੀ ਹਰਿਮੰਦਰ ਮਹਾ ਪ੍ਰਤਾਪੂ, ਬੰਦੋ ਨਿਤ ਰੱਛਕ ਹੋਏ ਆਪੂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ੍ਰੀ ਹਰਿਮੰਦਰ ਜੀ ਦਾ ਬਹੁਤ ਉੱਚੇ ਤੋਂ ਉੱਚਾ ਮਹਾਨ ਪ੍ਰਤਾਪ ਹੈ। ਬੰਦੋ ਨਿਤ ਰੱਛਕ ਹੋਏ ਆਪੂ, ਤੁਸੀਂ ਨਮਸਕਾਰ ਕਰਿਆ ਕਰੋ, ਵੰਦਨਾ ਕਰਿਆ ਕਰੋ, ਇਹ ਸਾਰਿਆਂ ਦੀ ਆਪਣੇ ਆਪ ਹੀ ਰੱਖਿਆ ਕਰੇਗਾ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਰਿਆਂ ਨੂੰ ਆਖਿਆ। ਰਾਮਦਾਸ ਪੁਰ ਸੰਗਣਾ ਬਹੁਤ ਵਸੂ, ਇੱਥੇ ਲਕਸ਼ਮੀ ਖਾਸ ਅਵਤਾਰ ਹੋਸੀ। ਮਾਇਆ ਹੋਏ ਦਾਸੀ ਇਸ ਪੁਰੀ ਰਹਿ ਗਈ, ਗਹਿਮ ਗਹਿਮ ਬਹੁ ਗਲੀ ਬਜ਼ਾਰ ਹੋਸੀ। ਬਣੂ ਖਾਲਸੇ ਦੀ ਵੱਡੀ ਰਾਜਧਾਨੀ, ਛੇ ਯੋਜਨ ਵਿੱਚ ਵਿਸਥਾਰ ਹੋਸੀ। ਕੋਈ ਸਮਾਂ ਆਊਗਾ ਇਸ ਪੁਰੀ ਅੰਦਰ ਕਲਯੁਗ ਦਾ ਖਾਸ ਅਵਤਾਰ ਹੋਸੀ ਇੱਥੇ ਧਨ ਦਾ ਹੋਏਗਾ ਬਹੁਤ ਵਾਸਾ ਇੱਥੇ ਧਨ ਦਾ ਹੋਏਗਾ ਬਹੁਤ ਵਾਸਾ ਖੁਸ਼ਹਾਲ ਸਭੋ ਨਰ ਨਾਰ ਹੋਸੀ ਇਹ ਸ੍ਰੀ ਦਰਬਾਰ ਕਰਤਾਰ ਸਿੰਘਾ ਮਸ਼ਹੂਰ ਸਾਰੇ ਸੰਸਾਰ ਹੋਸੀ
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਦਰਬਾਰ ਇਹ ਪਰਮੇਸ਼ਰ ਦਾ ਦਰਬਾਰ ਹੈ ਇਹ ਸਾਰੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋਵੇਗਾ
ਕਹੇ ਇਤਿਆਦ ਸਗਲ ਸਮਝਾਏ ਨਿਜ ਮਾਇਆ ਕਰ ਔਰ ਬਿਰ ਮਾਏ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਸਾਰਿਆਂ ਨੂੰ ਸਮਝਾਇਆ ਪਰ ਨਿਜ ਮਾਇਆ ਕਰ ਔਰ ਬਰਮਾਏ ਭਾਵੇਂ ਕਿ ਦੂਸਰੀ ਤਰ੍ਹਾਂ ਤੇ ਸਾਰੇ ਨਾ ਸਮਝਦੇ ਪਰ ਕਵੀ ਜੀ ਲਿਖਦੇ ਨੇ ਕਿ ਆਪਣੀ ਮਾਇਆ ਪਾ ਕੇ ਲੋਕਾਂ ਦੇ ਦਿਲਾਂ ਨੂੰ ਪਰਚਾ ਦਿੱਤਾ ਪਿੱਛੇ ਰਹਿਣ ਦੇ ਵਾਸਤੇ ਸਾਰੇ ਤਿਆਰ ਹੋ ਗਏ ਕਿਉਂਕਿ ਮਨਾਂ ਦੀ ਹਾਲਤ ਨੂੰ ਸਤਿਗੁਰਾਂ ਨੇ ਬਦਲ ਦਿੱਤਾ ਐਸੀ ਮਾਇਆ ਪਾ ਦਿੱਤੀ ਸਾਰਿਆਂ ਦੇ ਉੱਤੇ
ਸਭ ਕੋ ਸਦਨ ਲੱਗੇ ਤਬ ਆਛੇ ਪਾਛੇ ਹਟਨ ਅਕਲ ਮਨ ਬਾਛੇ
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਦੇ ਉੱਤੇ ਐਸੀ ਮਾਇਆ ਪਾਈ ਕਿ ਜਿਹੜੇ ਘਰ ਉਜਾੜ ਪ੍ਰਤੀਤ ਹੁੰਦੇ ਸਨ ਥੋੜੀ ਦੇਰ ਪਹਿਲਾਂ ਉਹੀ ਹੀ ਮਾਇਆ ਦੇ ਪ੍ਰਭਾਵ ਦੇ ਨਾਲ ਸਾਰਿਆਂ ਨੂੰ ਚੰਗੇ ਲੱਗਣ ਲੱਗ ਪਏ ਨੇ ਸਾਰੇ ਆਪਣੇ ਘਰਾਂ ਨੂੰ ਮੁੜਨਾ ਹੀ ਜ਼ਿਆਦਾ ਚੰਗਾ ਸਮਝਦੇ ਨੇ
ਦੈ ਤੀਰਜ ਸਤ ਗੁਰ ਸਭ ਤਾਈ ਹਰੀ ਚੰਦ ਕੀ ਭੁਜ ਪਕ ਰਾਈ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਕੌਤਕ ਵਰਤਾਇਆ ਸਾਰਿਆਂ ਦੇ ਉੱਤੇ ਮਾਇਆ ਦਾ ਪ੍ਰਭਾਵ ਦੇ ਦਿੱਤਾ ਤੇ ਸਾਰਿਆਂ ਨੂੰ ਧੀਰਜ ਆਇਆ ਹਰੀ ਚੰਦ ਕੀ ਭੁਜ ਪਕਰਾਈ ਉਸ ਵੇਲੇ ਸਾਰਿਆਂ ਨੂੰ ਮਾਨੋ ਕਿ ਹਰੀ ਚੰਦ ਦੀ ਬਾਂਹ ਫੜਾਈ ਹੈ ਹਰੀ ਚੰਦ ਦੇ ਸਬੁਰਤ ਕਰਕੇ ਨਗਰੀ ਨੂੰ ਸਤਿਗੁਰੂ ਜੀ ਜਾਣਾ ਚਾਹੁੰਦੇ ਨੇ ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ
ਇਹਨੇ ਵਿੱਚ ਬਕਾਲਿਓ ਚੱਲ ਕਰਕੇ ਹਰੀ ਚੰਦ ਗਿਆ ਉਥੇ ਆਏ ਪਾਈ ਸਾਰੇ ਨਾਲ ਪਰਿਵਾਰ ਨੂੰ ਲੈ ਆਇਆ ਮਿਲਣ ਵਾਸਤੇ ਪ੍ਰੇਮ ਵਧਾਏ ਭਾਈ ਸਹੁਰਾ ਜਾਣ ਕੇ ਗੁਰਾਂ ਨੇ ਅਦਬ ਕੀਤਾ ਸੁਖ ਸਾਂਧ ਸਭ ਪੁੱਛ ਪੁਛਾਏ ਪਾਈ ਮਾਤਾ ਨਾਨਕੀ ਮਿਲੀ ਪ੍ਰੇਮ ਕਰਕੇ ਮਾਤਾ ਪਿਤਾ ਤਾਈ ਗੱਲ ਲਾਏ ਪਾਈ ਹਰੀ ਚੰਦ ਜੀ ਨੂੰ ਗੁਰਾਂ ਸਦ ਕਿਹਾ ਨਾਲ ਅਦਬ ਦੇ ਓ ਸੁਣਾਏ ਪਾਈ ਪੁਰ ਵਾਸੀਆਂ ਨੂੰ ਤੁਸੀਂ ਲੈ ਜਾਵੋ ਧੀਰਜ ਸਾਰਿਆਂ ਤਾਈ ਦਵਾਏ ਪਾਈ ਹੋ ਸਕੇ ਜਿੰਨਾ ਚਿਰ ਰਹੋ ਇੱਥੇ ਹੋ ਸਕੇ ਜਿੰਨਾ ਚਿਰ ਰਹੋ ਇੱਥੇ ਗੁਰਪੁਰੀ ਦਾ ਧਿਆਨ ਰਖਾਏ ਪਾਈ ਮੋੜੇ ਲੋਕ ਪਿਛਾਣੂ ਦੇ ਧੀਰਜ ਹਰੀ ਚੰਦ ਨੂੰ ਬਾਂਹ ਪਕੜਾਏ ਪਾਈ
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਹਰੀ ਚੰਦ ਨੂੰ ਆਖਿਆ ਕਿ ਸਾਰੀ ਸੰਗਤ ਨੂੰ ਮੋੜ ਕੇ ਨਗਰੀ ਦੇ ਵਿੱਚ ਵਾਪਸ ਲੈ ਜਾਵੋ ਜਿੰਨਾ ਹੋ ਸਕੇ ਤੁਸੀਂ ਇਸ ਨਗਰੀ ਦੇ ਵਿੱਚ ਰਹਿਣਾ ਤੇ ਜੇਕਰ ਨਾ ਬਣਿਆ ਤੇ ਵਾਪਸ ਪਰਤ ਜਾਇਓ ਇਸ ਤਰੀਕੇ ਦੇ ਨਾਲ ਵਾਪਰੇ
ਜਾਣ ਸਸਰ ਬੜ ਬੰਧਨ ਕਰਕੇ ਮੋਰੇ ਸਰਬ ਹੀ ਦਰਸ ਨਿਹਰ ਕੇ
ਆਪਣਾ ਸਹੁਰਾ ਜਾਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਹੈ ਤੇ ਫੇਰ ਸਾਰਿਆਂ ਨੂੰ ਪਿਛਾ ਮੋੜ ਦਿੱਤਾ ਗਿਆ
ਸਿਵਕਾ ਪਰ ਸਤਿਗੁਰ ਆਰੂੜੇ ਮਾਰਗ ਗਮਨੇ ਜਿਨ ਗੁਣ ਗੂੜੇ
ਕਵੀ ਜੀ ਲਿਖਦੇ ਨੇ ਕਿ ਪਾਲਕੀ ਦੇ ਸਵਾਰੀ ਕਰਕੇ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰ ਹੋਏ ਨੇ ਜਿਨ੍ਹਾਂ ਦੇ ਜਿਹੜੇ ਗੁਣ ਨੇ ਨਾ ਬੜੇ ਗੂੜੇ ਨੇ ਬੜੇ ਗਹਿਰੇ ਨੇ ਬੜੇ ਮਹਾਨ
ਹਰੀ ਚੰਦ ਮਿਲ ਤਨ ਜਾ ਸਾਥ ਫੇਰ ਹੱਥ ਦੋਹਿਤ ਕੇ ਮਾਥ
ਹਰੀ ਚੰਦ ਜੀ ਆਪਣੀ ਪੁੱਤਰੀ ਨੂੰ ਮਿਲੇ ਨੇ ਬੜੇ ਸਨੇਹ ਦੇ ਨਾਲ ਤੇ ਆਪਣੇ ਦੋਹਤੇ ਦੇ ਸਿਰ ਦੇ ਉੱਤੇ ਹੱਥ ਫੇਰੇ
ਤ੍ਰੈ ਗੁਰ ਮਹਿਲਾ ਸੋ ਨਰ ਨਾਰੀ ਮਿਲ ਮਿਲ ਅਖਲ ਬੰਦਨਾ ਤਾਰੀ
ਤਿੰਨੇ ਸਤਿਗੁਰਾਂ ਦੇ ਮਹਿਲਾਂ ਨੂੰ ਸਾਰੇ ਇਸਤਰੀਆਂ ਪੁਰਸ਼ ਪ੍ਰੇਮ ਦੇ ਨਾਲ ਮਿਲੇ ਨੇ, ਸਾਰਿਆਂ ਨੇ ਨਮਸਕਾਰਾਂ ਕੀਤੀਆਂ। ਯਥਾ ਜੋਗ ਕਹਿ ਸੁਣ ਕਰ ਸਾਰੇ ਆਪੋ ਆਪਣੇ ਸਦਨ ਸਿਧਾਰੇ। ਕਵੀ ਜੀ ਲਿਖਦੇ ਨੇ ਕਿ ਯਥਾ ਯੋਗ ਕਹਿ ਕਹਾ ਕੇ ਸਾਰੇ ਦੇ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਆਏ। ਚਮੂ ਸਹਿਤ ਗੁਰ ਕੀਨ ਪਿਆਨਾ ਦੁੰਦਵ ਬਜਿਓ ਕੇ ਘਣ ਗਰ ਜਾਣਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਾਰੀ ਫੌਜ ਦੇ ਸਮੇਤ ਚਾਲੇ ਪਾਏ ਨੇ। ਕਵੀ ਜੀ ਲਿਖਦੇ ਨੇ ਦੁੰਦਵ ਬਜਿਓ ਕੇ ਘਣ ਗਰ ਜਰਾਨਾ। ਇਹ ਪਤਾ ਨਹੀਂ ਲੱਗਦਾ ਕਿ ਵੱਡਾ ਨਗਾਰਾ ਖੜਕਦਾ ਜਾਂਦਾ ਹੈ ਕਿ ਜਾਂ ਬਹੁਤ ਉੱਚੀ ਜ਼ੋਰ ਦੇ ਨਾਲ ਬੱਦਲ ਗੱਜਦਾ। ਸਗਲ ਕੁਟੰਬ ਸੰਗ ਮੈਂ ਲੀਨਾ ਸਨੇ ਸਨੇ ਗੁਰ ਚਲਬੋ ਕੀਨਾ। ਸਾਰੇ ਪਰਿਵਾਰ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ ਹੈ ਤੇ ਫਿਰ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਅੱਗੇ ਦੀ ਅੱਗੇ ਚਲਦੇ ਗਏ। ਖੁੱਤੇ ਕੋਸ ਨੋ ਤਾਰਨ ਤਰਨ ਤੀਰਥ ਪਿਖਿਉ ਪਾਪ ਗਨ ਹਰਨ। ਕਵੀ ਜੀ ਲਿਖਦੇ ਨੇ ਕਿ ਤਰਨ ਤਾਰਨ ਜਿਹੜੀ ਸਤਿਗੁਰਾਂ ਦੀ ਨਗਰੀ ਹੈ ਉਥੋਂ ਨੌ ਕੋਆਂ ਦੀ ਦੂਰੀ ਦੇ ਉੱਤੇ ਸੀ, ਉਥੇ ਪਹੁੰਚੇ ਨੇ ਜਿਹੜਾ ਤੀਰਥ ਵੱਡੇ ਪਾਪਾਂ ਦਾ ਨਾਸ਼ ਕਰਨ ਵਾਲਾ। ਪੂਰਬ ਦਿਸ਼ਾ ਕੋ ਡੇਰੇ ਪਾਏ ਬਰਨ ਬਰਨ ਕੇ ਤੰਬੂ ਲਾਏ। ਪੂਰਬ ਦੀ ਦਿਸ਼ਾ ਦੇ ਵੱਲ ਜਾ ਕੇ ਡੇਰਾ ਕੀਤਾ ਹੈ, ਭਾਂਤ ਭਾਂਤ ਦੇ ਰੰਗਾਂ ਦੇ ਤੰਬੂ ਤਾਣ ਦਿੱਤੇ ਗਏ। ਕਰ ਬਿਸਰਾਮ ਜਾਮਨੀ ਟਾਰੀ ਉਠ ਸਤ ਗੁਰ ਸੋਚ ਕੋ ਧਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਰਾਤ ਸੀ ਉਥੇ ਹੀ ਰਹਿ ਕੇ ਬਤੀਤ ਕੀਤੀ। ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ। ਕਰ ਇਸ਼ਨਾਨ ਦੇ ਕਰ ਧਨ ਦਾਨ ਸ੍ਰੀ ਅਰਜਨ ਕੇ ਗਏ ਸਥਾਨ। ਇਸ਼ਨਾਨ ਪਾਣੀ ਕਰਕੇ ਧਨ ਦਾ ਦਾਨ ਦੇ ਕੇ ਫੇਰ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਤੇ ਪਹੁੰਚੇ। ਹੱਥ ਜੋੜ ਅਰਦਾਸ ਕਰਾਈ ਕਰ ਬੰਧਨ ਸਿਵਕਾ ਮੰਗਵਾਈ। ਹੱਥ ਜੋੜ ਕੇ ਉੱਥੇ ਅਰਦਾਸਾ ਕੀਤਾ ਗਿਆ, ਨਮਸਕਾਰ ਕੀਤੀ ਗਈ ਤੇ ਫਿਰ ਆਪਣੀ ਸਵਾਰੀ ਦੇ ਵਾਸਤੇ ਸਤਿਗੁਰਾਂ ਨੇ ਪਾਲਕੀ ਮੰਗਵਾਈ। ਚੜ ਕਰ ਸਤਿਗੁਰ ਪੰਥ ਪਧਾਰੇ ਸੰਗ ਚਮੂ ਚਲ ਬਜਤ ਨਗਾਰੇ। ਚੜ ਕੇ ਪਾਲਕੀ ਦੇ ਉੱਤੇ ਰਸਤੇ ਤੇ ਤੁਰ ਪਏ ਨੇ। ਸੰਗ ਚਮੂ ਚਲ ਬਜਤ ਨਗਾਰੇ, ਚਲਦੇ ਜਾਂਦੇ ਨੇ ਰਸਤੇ ਦੇ ਉੱਤੇ, ਨਾਲ ਦੀ ਨਾਲ ਸਤਿਗੁਰਾਂ ਦੀ ਫੌਜ ਹੈ ਤੇ ਬਹੁਤ ਸਾਰੇ ਫੌਜੀ ਨਗਾਰੇ ਵਜਾਉਂਦੇ ਜਾਂਦੇ। ਅਗਰ ਗ੍ਰੰਥ ਸਾਹਿਬ ਯਾ ਸਵਾਰੀ ਚਾਰ ਚਮਰ ਢੋਰਤ ਦੁੱਤ ਭਾਰੀ। ਅੱਗੇ ਅੱਗੇ ਗ੍ਰੰਥ ਦੀ ਜਿਹੜੀ ਪਾਲਕੀ ਹੈ ਉਹਨੂੰ ਲਿਜਾਇਆ ਜਾ ਰਿਹਾ ਹੈ ਜਿਹਦੇ ਉੱਤੇ ਚੌਰ ਹੁੰਦਾ ਜਾਂਦਾ ਹੈ, ਜਿਹਦੇ ਨਾਲ ਦੂਣੀ ਤੇ ਚੌਣੀ ਸੋਭਾ ਵਧਦੀ। ਪਾਛੇ ਸਭ ਕੁਟਾਂਬ ਮਗ ਚਾਲਤ ਸ਼ਬਦ ਹੋਤ ਬੜ ਹੈ ਪਗ ਡਾਲਤ। ਸਾਰੇ ਦਾ ਸਾਰਾ ਪਰਿਵਾਰ ਪਿੱਛੇ ਆ ਰਿਹਾ ਹੈ, ਘੋੜਿਆਂ ਦੇ ਪੌੜਾਂ ਦੀ ਜਿਹੜੀ ਆਵਾਜ਼ ਹੈ ਨਾ ਉਹ ਬਹੁਤ ਉੱਚੀ ਉੱਚੀ ਆ ਰਹੀ। ਗਗਨ ਅਛਾਦਨ ਉੱਡ ਕਰ ਧੂਰ ਮੰਦ ਤੇਜ ਤਿਸ ਤੇ ਹੋਏ ਸੂਰ। ਕਵੀ ਜੀ ਲਿਖਦੇ ਨੇ ਕਿ ਪੌੜਾਂ ਦੇ ਨਾਲ ਜਿਹੜੀ ਧੂੜ ਉੱਡੀ ਹੈ ਉਹਨੇ ਆਕਾਸ਼ ਨੂੰ ਢੱਕ ਲਿਆ ਹੈ ਧੂੜੀ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸੂਰਜ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ ਹੋ।
ਚਲਤ ਬਾਹਣੀ ਪੰਕਤ ਕਰੈ ਗ੍ਰਾਮ ਪੰਥ ਮੈਂ ਤ੍ਰਿਣ ਕ੍ਰਿਖ ਦਰੈ।
ਕਤਾਰਾਂ ਦੀਆਂ ਕਤਾਰਾਂ ਬਣ ਕੇ ਜਿਹੜੀ ਫੌਜ ਹੈ ਉਹ ਸਤਿਗੁਰਾਂ ਦੇ ਨਾਲ ਜਾ ਰਹੀ ਹੈ। ਕਵੀ ਜੀ ਲਿਖਦੇ ਨੇ ਗ੍ਰਾਮ ਪੰਥ ਮੈਂ ਤ੍ਰਿਣ ਕ੍ਰਿਖ ਦਰੈ, ਭਾਵ ਕੇ ਰਾਹ ਦੇ ਪਿੰਡਾਂ ਦੇ ਵਿੱਚ ਘਾਹ ਤੇ ਖੇਤੀ ਫੌਜ ਦਲੀ ਜਾਂਦੀ।
ਇਸ ਪ੍ਰਕਾਰ ਗਮਨਤ ਸਹਿ ਸੈਨਾ ਮਗ ਮੈਂ ਬਸੇ ਚਲਤ ਦੋਏ ਰਹਿਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸੈਨਾ ਦੇ ਸਮੇਤ ਅੱਗੇ ਦੀ ਅੱਗੇ ਜਾ ਰਹੇ ਨੇ। ਰਸਤੇ ਦੇ ਵਿੱਚ ਦੋ ਰਾਤਾਂ ਨੂੰ ਬਤੀਤ ਕੀਤਾ।
ਪ੍ਰਥਮ ਪਾਏ ਸੁਧ ਸਾਈ ਦਾਸ ਇਤਿਆਗ ਮਨ
ਪਾਇਓ ਸੁਖ ਰਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਾਈ ਦਾਸ ਨੂੰ ਪਹਿਲਾਂ ਹੀ ਇਹ ਖਬਰ ਪਹੁੰਚ ਗਈ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਖਾਂ ਦੀ ਰਾਸ ਮੇਰੀ ਨਗਰੀ ਦੇ ਵਿੱਚ ਆ ਰਹੇ ਨੇ।
ਚਮੂ ਸਰਬ ਪਰਵਾਰ ਸਮੇਤ ਨਿਕਟ ਪਹੁੰਚੇ ਕਿਰਪਾ ਨਕੇਤ।
ਸਮੇਤ ਆਪਣੀ ਫੌਜ ਦੇ, ਸਮੇਤ ਆਪਣੇ ਪਰਿਵਾਰ ਦੇ, ਕਿਰਪਾ ਦੇ ਨਕੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਡਰੌਲੀ ਪਹੁੰਚੇ।
ਲੇ ਨਰ ਸੰਗ ਆਏ ਅਗਵਾਈ ਵਿਕਸਿਓ ਸਦਨ ਆਨੰਦ ਸਮੁਦਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਗਲ ਵਾਂਢੀ ਲੈਣ ਦੇ ਵਾਸਤੇ ਆਏ ਨੇ ਸਾਈ ਦਾਸ ਜੀ, ਔਰ ਸਾਰੇ ਦੇ ਸਾਰੇ ਮਿਲ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ।
ਸਰਦੇਂਦ ਹਰ ਹਰ ਗੋਵਿੰਦ ਓਰਾ ਕਰਿਓ ਚਕੋਰਨ ਕੋ ਦ੍ਰਿਗ ਜੋਰਾ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਾਨੋ ਕੇ ਚੰਦਰਮਾ ਨੇ ਸਰਦ ਰੁੱਤ ਦੇ, ਤੇ ਜਿਹੜੇ ਸਾਈ ਦਾਸ ਨੇ ਉਹਨਾਂ ਦੀਆਂ ਅੱਖਾਂ ਦਾ ਜਿਹੜਾ ਜੋੜਾ ਹੈ ਨਾ, ਉਹ ਚਕੋਰ ਤੇ ਚਕੋਰੀ ਦੇ ਵਾਂਗ ਬਣ ਗਿਆ ਹੈ। ਜਿਵੇਂ ਚਕੋਰ ਤੇ ਚਕੋਰੀ ਦੇਖਦੇ ਨੇ ਚੰਦਰਮਾ ਦੇ ਵੱਲ, ਇਸ ਤਰੀਕੇ ਦੇ ਨਾਲ ਦੋਵੇਂ ਅੱਖਾਂ ਸਾਈ ਦਾਸ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਚਕੋਰ ਤੇ ਚਕੋਰੀ ਬਣ ਕੇ ਦਰਸ਼ਨ ਕਰ ਰਹੀਆਂ।
ਨਮੋ ਗ੍ਰੰਥ ਜੀ ਕਰ ਧਰ ਪਾਵਾ ਪਿਖ ਚਰਣਾ ਬਿੰਦ ਉਤ ਲਾਵਾ।
ਸਾਰਿਆਂ ਤੋਂ ਪਹਿਲਾਂ ਆਦ ਬਾਣੀ ਦਾ ਸਤਿਕਾਰ ਰੱਖਣ ਦੇ ਵਾਸਤੇ ਗ੍ਰੰਥ ਜੀ ਨੂੰ ਨਮਸਕਾਰ ਕੀਤੀ ਹੈ ਪ੍ਰੇਮ ਭਾਵਨਾ ਦੇ ਨਾਲ, ਤੇ ਫੇਰ ਸਤਿਗੁਰਾਂ ਦੇ ਕਮਲ ਵਰਗੇ ਜਿਹੜੇ ਚਰਨ ਸਨ ਉਹਨਾਂ ਦੇ ਵੱਲ ਆਇਆ ਸਾਈ ਦਾਸ।
ਗਹਿਰ ਕਾਵ ਕੋ ਸਿਰ ਪਰ ਧਾਰੇ ਆਨੰਦ ਨੀਰ ਲੋਚਨ ਕੋ ਡਾਰੇ।
ਰਕਾਬ ਦੇ ਸਮੇਤ ਸਤਿਗੁਰਾਂ ਦੇ ਚਰਨ ਨੂੰ ਫੜ ਕੇ ਆਪਣੇ ਮੱਥੇ ਦੇ ਨਾਲ ਸਾਈ ਦਾਸ ਨੇ ਲਾਇਆ ਹੈ।
ਆਨੰਦ ਨੀਰ ਲੋਚਨ ਕੋ ਡਾਰੇ, ਆਨੰਦ ਦੇ ਨਾਲ ਅੱਖਾਂ ਦੇ ਵਿੱਚੋਂ ਹੰਝੂ ਡਿੱਗਦੇ ਨੇ। ਜਨ ਸਨੇਹ ਯਾਰ ਆਤਮ ਗਿਆਨ ਚਿਰ ਕੇ ਵਿਛੁਰੇ ਕੀਨ ਮਿਲਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਨੇਹ ਤੇ ਆਤਮ ਗਿਆਨ ਇਕੱਠਾ ਹੋਇਆ ਹੋਵੇ, ਜਿਹੜਾ ਕਿ ਬੜੇ ਚਿਰਾਂ ਤੋਂ ਵਿਛੜਿਆ ਹੋਇਆ ਸੀ। ਕਹਿਣ ਤੋਂ ਪਾਵੇ ਹੈ ਕਿ ਆਤਮਾ ਦਾ ਗਿਆਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ, ਤੇ ਦੂਸਰੇ ਪਾਸੇ ਪ੍ਰੇਮ ਹੈ ਸਾਈ ਦਾਸ। ਜਿਵੇਂ ਪ੍ਰੇਮ ਤੇ ਆਤਮ ਗਿਆਨ ਮਿਲਿਆ ਹੋਵੇ ਬੜੇ ਚਿਰਾਂ ਤੋਂ ਵਿਛੜਿਆ, ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦਾ ਮਿਲਾਪ ਹੋਇਆ।
ਸਤ ਗੁਰ ਬੂਜੀ ਕੁਸ਼ਲ ਬਤਾਈ ਡੇਰਾ ਕਰ ਉਸ ਪਟ ਸਮੁਦਾਈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਾਈ ਦਾਸ ਦੀ ਰਾਜੀ ਖੁਸ਼ੀ ਪੁੱਛੀ ਹੈ, ਉਸ ਨੇ ਅੱਗੋਂ ਰਾਜੀ ਖੁਸ਼ੀ ਦੀ ਖਬਰ ਸੁਣਾਈ ਹੈ।
ਡੇਰਾ ਕਰਿਓ ਸਪਟ ਸਮੁਦਾਈ,
ਸਾਰਿਆਂ ਨੇ ਡੇਰਾ ਕੀਤਾ, ਸਾਰਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਧਾਰੀ ਯੋਧਿਆਂ ਨੇ ਵੀ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਜੀ ਡਰੋਲੀ ਪਹੁੰਚੇ।
ਸ਼ਾਹੀ ਠਾਠ ਦੇ ਨਾਲ ਜਾ ਰਹੇ ਗੁਰ ਜੀ ਕਾਣ ਕਿਸੇ ਦੀ ਨਹੀਂ ਰਖਾਮ ਦੇ ਨੇ। ਬਾਦਸ਼ਾਹੀ ਦਾ ਡਰ ਨਾ ਮੂਲ ਸੀਨੇ ਧੌਂਸੇ ਵੱਜਦੇ ਚੰਡੇ ਚੁਲਾਮਦੇ ਨੇ। ਲੋਕ ਰਾਹਾਂ ਦੇ ਮਿਲਣ ਆ ਪੇਟ ਲੈ ਲੈ ਸ਼ਾਨ ਵੇਖ ਕੇ ਸੀਸ ਚੁਕਾਮਦੇ ਨੇ। ਤਰਨ ਤਾਰਨੋਂ ਉਰੇ ਹੀ ਥੰਮ ਡੇਰਾ ਨੰਗੀ ਪੈਰੀ ਦਰਬਾਰ ਗੁਰ ਜਾਮਦੇ ਨੇ। ਮੱਥਾ ਟੇਕ ਪ੍ਰਸ਼ਾਦ ਚੜਾਏ ਕਰਕੇ ਵੱਲ ਮਾਲਵੇ ਵਾਗ ਉਠਾਮਦੇ ਨੇ। ਸਿੱਖਾਂ ਸੇਵਕਾਂ ਲੋਕਾਂ ਨੂੰ ਤਾਰ ਦੇ ਜੀ ਲਾਂਘਾ ਹਰੀ ਕੇ ਪਤਨੋਂ ਪਾਮਦੇ ਨੇ। ਟੁੱਕੇ ਜਾਏ ਡਰੋਲੀ ਦੇ ਨੇੜੇ ਜਦੋਂ ਸਾਈ ਦਾਸ ਨੂੰ ਖਬਰ ਪਹੁੰਚਾਮਦੇ ਨੇ। ਸਾਈ ਦਾਸ ਰਾਮੋ ਪੈਂਚ ਪਿੰਡ ਦੇ ਜੀ ਅਦਬ ਨਾਲ ਅੱਗੋਂ ਲੈਣ ਆਮਦੇ ਨੇ। 5-6 ਹਜ਼ਾਰ ਦੀ ਭੀੜ ਭਾਰੀ ਡੇਰੇ ਗੁਰੂ ਡਰੌਲੀ ਜਾ ਲਾਮਦੇ ਨੇ। ਥਾਉ ਥਾਈ ਉਤਾਰ ਕਰਤਾਰ ਸਿੰਘਾ ਸਾਰੀ ਵਹੀਰ ਬਿਠਾਮਦੇ ਨੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਥਾਂ ਥਾਈ ਸਾਰਿਆਂ ਦਾ ਡੇਰਾ ਲਵਾਇਆ ਗਿਆ, ਸਾਰੀ ਵਹੀਰ ਨੂੰ ਸਾਈ ਦਾਸ ਦੇ ਵੱਲੋਂ ਸਾਂਭਿਆ ਗਿਆ।
ਤੀਨੋ ਗੁਰ ਪਤਨੀ ਜਬ ਦੇਖੀ ਪਰ ਉਪਾਏ ਤਰ ਪਾਓ ਵਸੇਖੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਤਿੰਨਾਂ ਮਹਿਲਾਂ ਨੂੰ ਦੇਖਿਆ ਹੈ, ਉਹਨਾਂ ਦੇ ਚਰਨਾਂ ਦੇ ਉੱਤੇ ਵੀ ਪ੍ਰੇਮ ਨੂੰ ਧਾਰਨ ਕਰਕੇ ਸਾਈ ਦਾਸ ਨੇ ਨਮਸਕਾਰ ਕੀਤੇ।
ਅਪਰ ਸਗਲ ਗੁਰ ਕੇਰ ਨਜੀਕੀ ਮਿਲਿਓ ਤਵੈ ਪੂਰੀ ਇਛ ਜੀਕੀ।
ਹੋਰ ਵੀ ਸਤਿਗੁਰਾਂ ਦੇ ਜਿਹੜੇ ਨਿਕਟ ਵਰਤੀ ਸਨ ਉਹਨਾਂ ਸਾਰਿਆਂ ਨੂੰ ਸਾਈ ਦਾਸ ਜੀ ਮਿਲੇ ਨੇ। ਸਾਰਿਆਂ ਨੂੰ ਮਿਲ ਮਿਲਾ ਕੇ ਮਨ ਦੀ ਜਿਹੜੀ ਇੱਛਾ ਸੀ ਨਾ ਉਹ ਪੂਰੀ ਹੋਈ।
ਤਿਮ ਰਾਮੋ ਮਿਲ ਮਸਤਕ ਟੇਕਾ ਸਭ ਕੁਟੰਬ ਸਹ ਜਲਦ ਬਵੇਕਾ।
ਜਿਸ ਤਰੀਕੇ ਦੇ ਨਾਲ ਸਾਈ ਦਾਸ ਜੀ ਸਾਰਿਆਂ ਨੂੰ ਮਿਲੇ ਨੇ, ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਰਾਮੋ ਜੀ ਵੀ ਸਾਰਿਆਂ ਨੂੰ ਮਿਲੇ ਨੇ, ਸਾਰਿਆਂ ਨੂੰ ਮੱਥਾ ਟੇਕਿਆ ਹੈ, ਸਾਰੇ ਗਿਆਨ ਦੇ ਸਮੁੰਦਰ ਸਤਿਗੁਰਾਂ ਦੇ ਪਰਿਵਾਰ ਨੂੰ ਮਿਲੇ।
ਸੁੰਦਰ ਗਣ ਪਰ ਅੰਕ ਡਸਾਏ ਉਜਲ ਆਸ ਤਰਨ ਸੋ ਛਾਏ।
ਸਾਰਿਆਂ ਦੇ ਵਾਸਤੇ ਸੁੰਦਰ ਬਹੁਤ ਸਾਰੇ ਪਲੰਗ ਡਾ ਦਿੱਤੇ ਨੇ, ਜਿਨ੍ਹਾਂ ਪਲੰਗਾਂ ਦੇ ਉੱਤੇ ਚਿੱਟੇ ਰੰਗ ਦੇ ਵਿਛਾਉਣੇ ਵਿਛਾਏ ਗਏ।
ਸੁੰਦਰ ਮੰਦਰ ਅੰਦਰ ਥਿਰੇ ਸੈਨਾ ਵਹਿਰ ਸਿਵਰ ਬਹੁ ਕਰੇ।
ਸੁੰਦਰ ਮਕਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦੇ ਸਮੇਤ ਡੇਰਾ ਲਾਇਆ ਹੈ। ਕਵੀ ਜੀ ਲਿਖਦੇ ਨੇ ਸੈਨਾ ਵਹਿਰ ਸਿਵਰ ਬਹੁ ਕਰੇ, ਬਹੁਤੀ ਸਾਰੀ ਵੱਡੀ ਸੈਨਾ ਨੇ ਬਾਹਰ ਹੀ ਡੇਰਾ ਲਾਇਆ।
ਤੰਬੂ ਸ਼ਮਿਆਨੇ ਬਹੁਤ ਆਨੇ ਗਾਡਿਓ ਚੰਡਾ ਊਚ ਮਹਾਨੇ।
ਬਾਹਰ ਵਾਰ ਬਹੁਤ ਸਾਰੇ ਤੰਬੂ ਤੇ ਸ਼ਮਿਆਨੇ ਤਾਣ ਦਿੱਤੇ ਗਏ ਨੇ, ਇੱਕ ਬਹੁਤ ਉੱਚਾ ਝੰਡਾ ਵੱਡਾ ਗੱਡ ਦਿੱਤਾ ਗਿਆ।
ਯਥਾ ਜੋਗ ਉਤਰੇ ਸਮੁਦਾਇਆ ਆਦਮ ਸੰਦਨ ਚਮੂ ਨਿਕਾਇਆ।
ਕਵੀ ਜੀ ਲਿਖਦੇ ਨੇ ਕਿ ਯਥਾ ਜੋਗ ਸਾਰਿਆਂ ਨੇ ਡੇਰਾ ਲਾਇਆ ਹੈ, ਮਸੰਦਾ ਨੇ ਔਰ ਸਾਰੀ ਦੀ ਸਾਰੀ ਫੌਜ ਨੇ।
ਯਥਾ ਸ਼ਕਤ ਦੰਪਤੀ ਹੁਲਾਸ ਸੇਵਤ ਰਾਮੋ ਸਾਈ ਦਾਸ।
ਆਪਣੀ ਸ਼ਕਤੀ ਦੇ ਅਨੁਸਾਰ ਆਪਣੀ ਵਿੱਤ ਦੇ ਮੁਤਾਬਕ ਆਨੰਦ ਦੇ ਨਾਲ ਦੰਪਤੀ ਭਾਵ ਕੇ ਰਾਮੋ ਤੇ ਸਾਈ ਦਾਸ ਨੇ ਸਾਰਿਆਂ ਦੀ ਸੇਵਾ ਕੀਤੀ।
ਅਦਕ ਪ੍ਰੇਮ ਤੇ ਅਸਨ ਬਣਾਇਓ ਬੈਠ ਨਿਕਟ ਤਰ ਪਾਓ ਯਾ ਚਾਇਓ।
ਬਹੁਤੇ ਹੀ ਪ੍ਰੇਮ ਦੇ ਨਾਲ ਜਿਹੜਾ ਭੋਜਨ ਹੈ ਉਸ ਨੂੰ ਤਿਆਰ ਕੀਤਾ ਹੈ, ਲਾਗੇ ਬੈਠ ਕੇ ਪ੍ਰੇਮ ਦੇ ਨਾਲ ਛਕਵਾਇਆ।
ਤਥਾ ਗੁਰ ਕੇ ਨੰਦਨ ਸਾਰੇ ਤਾਰੇ ਆਨੰਦ ਅਚਵਾਏ ਆਹਾਰੇ।
ਜਿਸ ਤਰ੍ਹਾਂ ਸਤਿਗੁਰਾਂ ਨੂੰ ਛਕਵਾਇਆ ਹੈ ਉਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਵੀ ਪਕਵਾਨ ਆਨੰਦ ਦੇ ਨਾਲ ਖਵਾਇਆ ਗਿਆ।
ਪੁਨ ਰਾਮੋ ਪ੍ਰੀਤੀ ਬੜ ਤਾਰੀ ਅਚ ਦਮੋਦਰੀ ਆਦਿਕ ਸਾਰੀ।
ਇਸ ਤੋਂ ਬਾਅਦ ਰਾਮੋ ਜੀ ਨੇ ਪ੍ਰੀਤੀ ਵੱਡੀ ਨੂੰ ਧਾਰਨ ਕੀਤਾ ਤੇ ਸਤਿਗੁਰਾਂ ਦੇ ਤਿੰਨੇ ਮਹਿਲਾਂ ਨੂੰ ਪ੍ਰਸ਼ਾਦ ਪਾਣੀ ਛਕਾਇਆ।
ਕਹਿਓ ਗੁਰੂ ਸੁਨ ਸਾਈ ਰਾਸ ਤੋ ਇਹ ਪ੍ਰੇਮ ਨੇ ਆਨੇ ਪਾਸ।
ਜਦੋਂ ਪ੍ਰਸ਼ਾਦ ਪਾਣੀ ਛਕਾ ਕੇ ਵਿਹਲੇ ਹੋਏ ਸਤਿਗੁਰਾਂ ਦੇ ਲਾਗੇ ਸਾਈ ਦਾਸ ਤੇ ਰਾਮੋ ਜੀ ਬੈਠੇ, ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ ਸਾਈ ਦਾਸ ਸੁਣ ਤੋ ਇਹ ਪ੍ਰੇਮ ਨੇ ਆਨੇ ਪਾਸ, ਤੇਰੇ ਪ੍ਰੇਮ ਨੇ ਸਾਨੂੰ ਖਿੱਚ ਕੇ ਤੇਰੇ ਕੋਲ ਲੈ ਆਂਦਾ।
ਨਿਤ ਚਿਤ ਸਿਮਰਤ ਹਾਥਨ ਜੋਰ ਕਰਤ ਰਹੋ ਦਰਸ਼ਨ ਕੀ ਲੋਰ।
ਸਤਿਗੁਰੂ ਜੀ ਸਾਈ ਦਾਸ ਨੂੰ ਕਹਿੰਦੇ ਨੇ ਕਿ ਨਿਤ ਹੀ ਚਿੱਤ ਤੋਂ ਸਾਨੂੰ ਯਾਦ ਕਰਦਾ ਸੀ, ਹੱਥ ਜੋੜ ਜੋੜ ਕੇ ਬੇਨਤੀਆਂ ਕਰਦਾ ਸੀ, ਉਹਨਾਂ ਬੇਨਤੀਆਂ ਨੇ ਅੱਜ ਤੇਰੀ ਆਸ ਨੂੰ ਪੂਰਾ ਕਰ ਦਿੱਤਾ।
ਯਾਂ ਤੇ ਪਠ ਕਰ ਤੋਵੇ ਅਰਦਾਸ ਕਰ ਤਿਆਰੀ ਆਏ ਪੁਰ ਆਸ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਭਾਈ ਸਾਈ ਦਾਸ ਤੇਰੀ ਪ੍ਰੇਮ ਭਰੀ ਚਿੱਠੀ ਸਾਨੂੰ ਪਹੁੰਚੀ ਸੀ, ਉਸ ਚਿੱਠੀ ਨੂੰ ਪੜ ਕੇ ਦੇਖ, ਅਸੀਂ ਦੇਰੀ ਨਹੀਂ ਲਾਈ, ਛੇਤੀ ਹੀ ਤੇਰੇ ਕੋਲ ਪਹੁੰਚ ਗਏ।
ਸਾਈ ਦਾਸ ਕਯੋ ਤਰ ਪਾਓ
ਇਹੀ ਆਪ ਕੋ ਸਹਿਜ ਸਭਾਓ। ਕਵੀ ਜੀ ਲਿਖਦੇ ਨੇ ਕਿ ਸਾਈ ਦਾਸ ਨੇ ਹੱਥ ਜੋੜ ਕੇ ਪ੍ਰੇਮ ਦੇ ਨਾਲ ਅੱਗੋਂ ਬੇਨਤੀ ਕੀਤੀ, ਇਹੀ ਆਪ ਕੋ ਸਹਿਜ ਸਭਾਓ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ, ਤੁਹਾਡਾ ਸਭਾ ਸਹਿਜ ਸਭਾਈ ਐਸਾ। ਰਾਜ ਸਮਾਜ ਦਰਬ ਨਹੀਂ ਹੇਰੋ, ਲਖੋ ਨ ਸਾਕ ਸੰਬੰਧ ਬਡੇਰੋ। ਸਾਈ ਦਾਸ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ, ਰਾਜ ਸਮਾਜ ਤੇ ਮਾਇਆ ਨੂੰ ਤੁਸੀਂ ਰਤਾ ਵੀ ਨਹੀਂ ਦੇਖਦੇ, ਲਖੋਨਾ ਸਾਕ ਸੰਬੰਧ ਬਡੇਰੋ, ਕਿਸੇ ਸਾਕ ਸੰਬੰਧੀ ਦਾ ਵੀ ਤੁਸੀਂ ਧਿਆਨ ਨਹੀਂ ਧਾਰਨ ਕਰਦੇ, ਜਿਹਦੇ ਮਨ ਦੇ ਵਿੱਚ ਪ੍ਰੇਮ ਹੁੰਦਾ ਉੱਥੇ ਪਹੁੰਚਦੇ। ਕਹਿੰਦੇ ਨੇ ਜਹਾਂ ਪ੍ਰੇਮ ਕੋ ਚਿਤੋ ਗੁਸਾਈ, ਸਭ ਤਿਆਗੋ ਤੈ ਪਹੁੰਚੋ ਜਾਈ। ਰਾਜ ਦੀ, ਸਮਾਜ ਦੀ, ਪੈਸਿਆਂ ਦੀ, ਪਰਿਵਾਰ ਦੀ, ਸੰਬੰਧੀਆਂ ਦੀ ਪਰਵਾਹ ਕਰਨ ਤੋਂ ਬਗੈਰ ਜਿਹਦੇ ਮਨ ਦੇ ਵਿੱਚ ਹੇ ਗੁਸਾਈ ਜੀ ਪ੍ਰੇਮ ਹੁੰਦਾ, ਤੁਸੀਂ ਉੱਥੇ ਪਹੁੰਚਦੇ ਹੋ, ਸਾਰਾ ਕੁਝ ਉਸ ਵੇਲੇ ਤੁਸੀਂ ਛੱਡ ਦਿੰਦੇ। ਰਾਜ ਸਮਾਜ ਛੋੜ ਕਰੂ ਰਾਈ, ਜਾਏ ਬੇਦਰ ਕੇ ਨਿਸਾ ਬਤਾਈ। ਸਾਈ ਦਾਸ ਜੀ ਕਹਿੰਦੇ ਨੇ ਇਤਿਹਾਸ ਦੇ ਵਿੱਚ ਬੜੇ ਪ੍ਰਮਾਣ ਨੇ, ਹੇ ਸੱਚੇ ਪਾਤਸ਼ਾਹ ਮੈਂ ਕਿਹੜੇ ਪ੍ਰਮਾਣ ਦੇਵਾਂ, ਪਰ ਮੇਰੇ ਮਨ ਦੇ ਅੰਦਰ ਇੱਕ ਪ੍ਰਮਾਣ ਆਉਂਦਾ ਕਿ ਸੱਚੇ ਪਾਤਸ਼ਾਹ ਜਦੋਂ ਸੀ ਕੌਰਵਾਂ ਦਾ ਰਾਜ, ਜਿਹੜਾ ਕਿ ਦੁਰਯੋਧਨ ਸੀ ਉਹਦੇ ਰਾਜ ਸਮਾਜ ਨੂੰ ਸਾਰੇ ਨੂੰ ਠੁਕਰਾ ਕੇ ਹੇ ਸੱਚੇ ਪਾਤਸ਼ਾਹ ਭਗਵਾਨ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਤੁਸੀਂ ਤੇ ਸਾਰਿਆਂ ਨੂੰ ਛੱਡ ਕੇ ਬਿਦੜ ਦੇ ਘਰ ਦੇ ਵਿੱਚ ਜਾ ਬਿਰਾਜੇ ਸੀ। ਦਿਜ ਬਰ ਪੰਡਤ ਗੁਣ ਗੁਣਵਾਨੇ, ਬਿਨਾ ਪ੍ਰੇਮ ਤੇ ਤਿਆਗੇ ਸਾਨੇ। ਵੱਡੇ ਵੱਡੇ ਪੰਡਤਾਂ ਨੂੰ, ਵੱਡੇ ਵੱਡੇ ਗਿਆਨੀਆਂ ਨੂੰ ਹੇ ਸੱਚੇ ਪਾਤਸ਼ਾਹ ਗੁਣਾਂ ਵਾਲਿਆਂ ਨੂੰ ਛੱਡ ਕੇ ਤੁਸੀਂ ਪ੍ਰੇਮ ਨੂੰ ਦੇਖ ਕੇ ਸਾਰਿਆਂ ਨੂੰ ਛੱਡ ਕੇ ਉੱਥੇ ਚਲੇ ਜਾਂਦੇ ਹੋ ਜਿੱਥੇ ਕੋਈ ਤੁਹਾਨੂੰ ਪ੍ਰੇਮ ਦੇ ਨਾਲ ਯਾਦ ਕਰਦਾ। ਸ਼ੂਦਰ ਭਗਤ ਕੇ ਸੰਗ ਫਿਰ ਅੰਤੇ, ਬੇਦਤ ਜਗਤ ਮੈਂ ਨਹੀਂ ਛਪੰਤੇ। ਆਪਣੇ ਸ਼ੂਦਰ ਭਗਤ ਲਾਲੋ ਦੇ ਨਾਲ ਤੁਸੀਂ ਵਿਚਰਦੇ ਰਹਿ, ਉਹਦੇ ਘਰ ਦੇ ਵਿੱਚ ਜਾ ਕੇ ਨਾਨਕ ਦੇ ਰੂਪ ਦੇ ਵਿੱਚ ਡੇਰਾ ਲਾਇਆ। ਬੇਦਤ ਜਗਤ ਮੈਂ ਨਹੀਂ ਛਪੰਤੇ, ਇਹ ਤੁਹਾਡੇ ਜਿਹੜੇ ਕੌਤਕ ਨੇ ਨਾ, ਇਹ ਦੁਨੀਆਂ ਦੇ ਵਿੱਚ ਸਾਈ ਦਾਸ ਜੀ ਕਹਿੰਦੇ ਨੇ ਬੜੇ ਪ੍ਰਗਟ ਨੇ। ਬਸ ਦਾਸਣ ਕੇ ਸਦਾ ਗੁਸਾਈ, ਤੁਮਰੀ ਕ੍ਰਿਤ ਤੁਮ ਕੋ ਬਨ ਆਈ। ਸਾਈ ਦਾਸ ਜੀ ਕਹਿੰਦੇ ਨੇ ਕਿ ਤੁਸੀਂ ਹਮੇਸ਼ਾ ਦਾਸਾਂ ਦੇ ਵਸ ਦੇ ਵਿੱਚ ਹੁੰਦੇ ਹੋ, ਤੁਮਰੀ ਕਿਰਪਾ ਤੁਮ ਕੋ ਬਨਾਈ, ਤੁਹਾਡੀ ਜਿਹੜੀ ਕੀਤੀ ਹੋਈ ਦੂਜਿਆਂ ਦੇ ਉੱਤੇ ਕਿਰਪਾ ਹੈ ਨਾ, ਉਹ ਤੁਹਾਨੂੰ ਹੀ ਸੋਭਾ ਦਿੰਦੀ। ਅਪਰ ਨਹੀਂ ਸਮਤਾ ਕੋ ਤਰੈ, ਬਸ ਦੀਨਣ ਕੇ ਨਿਤ ਅਨੁਸਰੈ। ਸਾਈ ਦਾਸ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਕੋਈ ਵੀ ਤੁਹਾਡੀ ਬਰਾਬਰੀ ਕਰ ਨਹੀਂ ਸਕਦਾ, ਬਸ ਦੀਨਣ ਕੇ ਨਿਤ ਅਨੁਸਰੇ, ਤੁਸੀਂ ਦੀਨਾਂ ਦੇ, ਗਰੀਬਾਂ ਦੇ ਵਸ ਦੇ ਵਿੱਚ ਹੁੰਦੇ ਹੋ, ਉਹਨਾਂ ਦੇ ਅਨੁਸਾਰ ਹਮੇਸ਼ਾ ਚੱਲਦੇ ਹੋ ਕਿਰਪਾ ਨੂੰ ਧਾਰਨ ਕਰਕੇ।
ਰਹਿਤ ਪਏ ਸਤ ਗੁਰ ਮਹਾਰਾਜ, ਸਦਾ ਸੁਧਾਰ ਸਿੱਖਣ ਕਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਹਾਰਾਜ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਡਰੋਲੀ ਦੇ ਵਿੱਚ ਰਹਿਣ ਲੱਗੇ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਿਆਂ ਸਾਰਿਆਂ ਸਿੱਖਾਂ ਸੇਵਕਾਂ ਦੇ ਕੰਮਾਂ ਨੂੰ ਸਵਾਰਦੇ ਨੇ।
ਕਬ ਕਬ ਵਹਿਰੀ ਅਖੇਰ ਸਿਧਾਵੇ, ਕਬ ਹੂੰ ਬੈਠ ਕਰ ਸਭਾ ਲਗਾਵੇ।
ਹੁਣ ਸਤਿਗੁਰੂ ਜੀ ਡਰੋਲੀ ਦੇ ਵਿੱਚ ਰਹਿਣ ਲੱਗੇ ਨੇ, ਕਦੇ ਕਦੇ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਚਲੇ ਜਾਂਦੇ ਨੇ, ਕਦੇ ਕਦੇ ਸਤਿਗੁਰੂ ਜੀ ਵੱਡੀ ਸਾਰੀ ਸਭਾ ਲਗਾ ਕੇ ਬਹਿੰਦੇ।
ਬਹੁਰ ਵਿਸੋਏ ਕਾ ਪਰ ਮੇਲਾ, ਸੁਣ ਸੁਦ ਗੁਰ ਕੀ ਪਾਇਓ ਸਕੇਲਾ।
ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਵਿਸਾਖੀ ਦਾ ਦਿਨ ਆ ਗਿਆ ਮੇਲਾ ਲੱਗਣ ਦਾ, ਜਦੋਂ ਸਾਰੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਡਰੋਲੀ ਗਏ ਹੋਏ ਨੇ ਤੇ ਸਾਰੀਆਂ ਸੰਗਤਾਂ ਮੇਲੇ ਨੂੰ ਮਨਾਉਣ ਦੇ ਵਾਸਤੇ ਡਰੋਲੀ ਪਹੁੰਚੀ।
ਬੋਏ ਪਹਾੜ ਨੇ ਆਣ ਚੜਾਵੇ, ਬੰਦੇ ਚਰਨ ਦਰਸ ਕੋ ਪਾਵੇ।
ਸੰਗਤਾਂ ਨੇ ਬਹੁਤ ਸਾਰੇ ਉਪਹਾਰ ਤੋਹਫੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਕੀਤੇ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ, ਸਤਿਗੁਰਾਂ ਦਾ ਪਵਿੱਤਰ ਦਰਸ਼ਨ ਕੀਤਾ।
ਗੁਰ ਟਿਗ ਬਸੈ ਲਾਭ ਕੋ ਜਾਣੇ,
ਦਰਸੈ ਆਪਣ ਕਿਰਤਾਰਥ ਮਨ।
ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਲਾਗੇ ਵਸਣ ਦੇ ਵਿੱਚ ਲੋਕ ਆਪਣਾ ਬਹੁਤਾ ਜਿਆਦਾ ਲਾਭ ਤੇ ਪੁੰਨ ਮੰਨਦੇ ਨੇ, ਇਸ ਕਰਕੇ ਜਿਆਦਾ ਤੋਂ ਜਿਆਦਾ ਸਤਿਗੁਰਾਂ ਦੇ ਦਰਸ਼ਨਾਂ ਨੂੰ ਮਾਣ ਕੇ ਕਿਰਤਾਰਥ ਹੁੰਦੇ ਨੇ, ਨਿਹਾਲ ਹੁੰਦੇ ਨੇ।
ਅਣਗਣ ਵਸਤੇ ਅਰਪਹ ਆਏ, ਨਰ ਨਾਰੀ ਹੋਏ ਸਮੁਦਾਏ।
ਅਣਗਿਣਤ ਹੀ ਜਿਹੜੀਆਂ ਭੇਟਾਵਾਂ ਨੇ ਉਹ ਸੰਗਤਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈਆਂ ਇਸਤਰੀਆਂ ਤੇ ਪੁਰਸ਼ਾਂ ਨੇ ਸਤਿਗੁਰਾਂ ਦਾ ਦਰਸ਼ਨ ਮਾਣਿਆ।
ਮਨੋ ਕਾਮਨਾ ਪਾਏ ਸਿਦਾਰੇ, ਨਿਸਾ ਤੀਨ ਗੁਰ ਨਿਕਟ ਗੁਜਾਰੇ।
ਕਵੀ ਜੀ ਲਿਖਦੇ ਨੇ ਕਿ ਜਿਹੜੀਆਂ ਸੰਗਤਾਂ ਵਿਸ਼ੇਸ਼ ਰੂਪ ਦੇ ਵਿੱਚ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚੀਆਂ ਸਨ, ਉਹਨਾਂ ਨੇ ਆਪਣੀਆਂ ਮਨਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕੀਤਾ। 3 ਰਾਤਾਂ ਸਤਿਗੁਰਾਂ ਦੇ ਕੋਲ ਬਤੀਤ ਕਰਕੇ ਸੰਗਤਾਂ ਵਾਪਸ ਪਰਤੀਆਂ।
ਸੁਜਾਸ ਕਰਤੇ ਆਪਣੇ ਗ੍ਰਹਿ ਗਏ, ਸਤਿਗੁਰ ਤਾਂ ਬਿਰਾਜਤ ਭਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਜਸ ਨੂੰ ਕਰਦੇ ਕਰਦੇ ਆਪੋ ਆਪਣਿਆਂ ਘਰਾਂ ਦੇ ਵਿੱਚ ਵਾਪਸ ਪਹੁੰਚੇ ਨੇ। ਸਤਿਗੁਰ ਤਾਂ ਬਿਰਾਜਤ ਪਏ, ਪਰ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਡਰੋਲੀ ਦੇ ਵਿੱਚ ਹੀ ਬਿਰਾਜੇ, ਉੱਥੇ ਹੀ ਵਸੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਵਸਤ ਡਰੋਲੀ ਗ੍ਰਾਮ ਮੈਂ, ਕੀਨੇ ਅਨਕ ਬਿਲਾਸ, ਏਕ ਗਾਥ ਹੋਈ ਜਥਾ ਸੁਣੋ ਤਥਾ ਸੁਖ ਰਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਰੋਲੀ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਕੌਤਕ ਕੀਤੇ।
ਏਕ ਗਾਥ ਹੋਈ ਜਥਾ ਸੁਣੋ ਤਥਾ ਸੁਖ ਰਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਥੋਂ ਦੀ ਇੱਕ ਜਿਹੜੀ ਗਾਥਾ ਹੈ, ਇੱਕ ਜਿਹੜਾ ਕੌਤਕ ਹੈ ਨਾ, ਉਹ ਮੈਂ ਸੁਖਾਂ ਦੀ ਰਾਸ ਦਾ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਇੱਕ ਕੌਤਕ ਨੂੰ ਤੁਸੀਂ ਸੁਣੋ ਕਿ ਜਿਹੜਾ ਸਤਿਗੁਰਾਂ ਨੇ ਉਸ ਡਰੋਲੀ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਕੀਤਾ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਇਸ ਗੱਲ ਨੂੰ ਜ਼ਾਹਰ ਕਰਦੇ ਨੇ।
ਇਸੇ ਸਮੇਂ ਦਾ ਇਹ ਪ੍ਰਸੰਗ ਸੋਹਣਾ, ਜ਼ਾਹਰ ਕਰ ਪ੍ਰੇਮ ਦੇ ਨਾਲ ਦੱਸਾਂ, ਗੁਰੂ ਹਰਗੋਬਿੰਦ ਦੇ ਸਮੇਂ ਦੀ ਏ ਸਿੱਖੀ ਸਿਦਕ ਦੀ ਟਾਲ ਵਸਾਲ ਦੱਸਾਂ, ਸਤਿਗੁਰੂ ਦੇ ਘਰ ਦੀਆਂ ਬਰਕਤਾਂ ਦੀ ਤਸਵੀਰ ਲਿਖ ਕੇ ਬੇਮਿਸਾਲ ਦੱਸਾਂ, ਸਿੱਖ ਬੱਚੀ ਦੇ ਸਿਦਕ ਭਰੋਸੇ ਵਾਲੀ ਸੋਹਣੀ ਵਾਰਤਾ ਲਿਖ ਕਮਾਲ ਦੱਸਾਂ, ਸੱਚੀ ਸਿੱਖੀ ਦਾ ਇੱਕ ਨਮੂਨਾ ਸੋਹਣਾ, ਸੱਚੇ ਸਿੱਖਾਂ ਦੇ ਸੱਚੇ ਖਿਆਲ ਦੱਸਾਂ, ਭੋਲਾ ਭਾਲਾ ਪਰਿਵਾਰ ਕਰਤਾਰ ਸਿੰਘਾ ਹੋਇਆ ਨਦਰੀ ਨਦਰ ਨਿਹਾਲ ਦੱਸਾਂ।
ਇੱਕ ਪਾਸੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇੱਕ ਸਮੇਂ ਦਾ ਵਾਕਿਆ ਮੈਂ ਤੁਹਾਡੇ ਸਾਹਮਣੇ ਅਰਜ਼ ਕਰਦਾ ਹਾਂ, ਦੂਸਰੇ ਪਾਸੇ ਕਰਤਾਰ ਸਿੰਘ ਜੀ ਕਲਾਸ ਵਾਲੀਏ ਵੀ ਲਿਖਦੇ ਨੇ ਇੱਕ ਸਿੱਖ ਬੱਚੀ ਦੀ ਸਾਖੀ ਨੂੰ ਮੈਂ ਬਿਆਨ ਕਰਾਂਗਾ ਔਰ ਇਸ ਘਟਨਾ ਨੂੰ ਪੂਰਾ ਕਰਾਂਗਾ। ਹੁਣ ਸਾਧ ਸੰਗਤ ਦੇ ਸਨਮੁਖ ਇੱਕ ਪਾਸੇ ਥੋੜੀ ਥੋੜੀ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਕਵਿਤਾ ਲਿਖੀ ਹੈ ਉਸ ਦੇ ਅਨੁਸਾਰ ਮੈਂ ਸਾਧ ਸੰਗਤ ਦੇ ਸਨਮੁਖ ਕਰਾਂਗਾ ਤੇ ਇਸ ਦੇ ਵਿੱਚ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੇ ਕਵਿਤਾ ਦੇ ਸਰਲ ਜਿਹੜੇ ਪ੍ਰਮਾਣ ਨੇ ਨਾ ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਹਾਜ਼ਰ ਕਰਨ ਦਾ ਯਤਨ ਕਰਾਂਗਾ।
ਘਰ ਵੱਡੇ ਇੱਕ ਗ੍ਰਾਮ ਮੈਂ, ਗੁਰਸਿੱਖ ਬਸੈ ਤੇ ਖਾਨ, ਰਾਮਦਾਸ ਸਤਿਗੁਰੂ ਤੇ ਸਿੱਖੀ ਧਰੀ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਘਰ ਨਾਂ ਦਾ ਇੱਕ ਪਿੰਡ ਸੀ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਪ੍ਰੇਮੀ ਸਿੱਖ ਤਰਖਾਣ ਰਹਿੰਦਾ ਸੀ ਜਿਸ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਧਾਰਨ ਕੀਤੀ ਹੋਈ ਸੀ।
ਛਟੇ ਮਾਸ ਦਰਸਨ ਕੋ ਜਾਏ, ਜਥਾ ਸ਼ਕਤ ਤਨ ਭੇਟ ਚੜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 6 ਮਹੀਨਿਆਂ ਤੋਂ ਬਾਅਦ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉਹ ਜਾਇਆ ਕਰਦਾ ਸੀ, ਆਪਣੀ ਵਿੱਤ ਦੇ ਮੁਤਾਬਕ ਧਨ ਦੀ ਭੇਟਾ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦਾ ਹੁੰਦਾ ਸੀ।
सुने प्रेम कर गुर की बानी, धर्म किरत कर बन सुदानी।
बड़ा प्रेमी सिख से बड़े प्रेम दे नाल गुरबाणी दा कीर्तन सुनिया करदा सी, धर्म दी किरत करदा सी, ते फिर धर्म दी किरत करके फिर विचों दान करदा सी।
पाओ और बिखे पाओ को तारे, सतगुर महिमा अदक उचारे।
कवि संतोख सिंह जी लिखदे ने के निरा पाओ ही नहीं सी रखदा, पाओ दा मतलब हुंदा है प्यार। कवि जी लिखते ने निरा पाओ नहीं सी रखदा, निरा प्रेम नहीं सी रखदा, पाओ और बिखा ओदे मन दे विच पाओ भी सी, पाओ दा मतलब हुंदा है डर। कवि जी लिखते ने मन दे विच डर भी सी ते प्रेम भी बहुता सी, सतगुर महिमा अदक उचारे, सतगुरां दी महिमा बहुत ही ज्यादा ओ उचारदा सी।
श्री अर्जुन को सेवत रहियो, बप बहु बरखण बैनर बहियो।
सतगुरु रामदास सच्चे पातशाह जी दा सिख बनिया, फिर सतगुरु अर्जुन जी जदों गुरियाई ते विराजमान होए, उन्हां दा भी सिख सेवक बन के सेवा करदा रहा। बप बहु बरखण बै निर्भयो, भाव के शरीर दी आयु बहुते सालां दी उसने इसे तरीके दे नाल बतीत कीती।
आकल कहे ताहे को नामो, मन को गुरमत मैं बिसरामो।
कवि संतोख सिंह जी लिखदे ने कि उस सिख दा नाम सी आकल, सारे लोग उस नूं आकल दे नां दे नाल ही याद करदे सन।
मन को गुर मत मैं बिसरामो,
ओदा जिहड़ा मन सी ना ओ गुर मत दे विच टिकिया होया सी, उस दी मत ने गुरु दी मत दे विच विश्राम कीता होया सी।
तिसके गृह निप जी एक कन्या, पूर्व जन्म पुण की तनिया।
कवि जी लिखते ने कि उस आकल सिख दे घर दे विच एक कन्या ने जन्म लिया है, पूर्व जन्म पुण की तनिया, जिन्हें मानो के पहले जन्मां दे विच बड़े वड्डे पुण कीते सन, उन्हें ही सिख इस आकल दे घर दे विच जन्म नूं धारण कीता।
सपत बरख जावे आकल जानी, केतसन बांध करो मन ठानी।
आखर कर करदिया करदिया कवि संतोख सिंह जी लिखते ने कि लड़की जवान हो गई। इस तरीके दे नाल कवि करतार सिंह जी क्लास वाली ने इस घटना नू पेश कीता।
वड्डे घर एक पिंड है मालवे विच, आकल नाम एक उथे त्रिखान वसे, रामदास सतगुरु तो लई सिखी, हिरदे उस दे रूप भगवान वसे। किरत विरत कर धर्म दी खाम दासी, भला पुरुष हो दिलों निर्माण वसे, आए गए दी करदा सदा सेवा, साध संत ओदे कार्यान वसे। सत संग दा रखे परवा जारी, वाहे गुरु विच ओदी जवान वसे, माया विच उदास प्रकाश हिरदे, असली देवता रूप इंसान वसे। ओदे घर दी वी सिखी सिदक वाली, पिंड विच करो दयावान वसे, जिस घर विच धर्म करतार सिंगा, ओथे आप भगवान पछाण वसे।
करतार सिंह जी क्लास वाले लिखदे ने कि जिदे घर दे विच धर्म वसदा है, ओथे भगवान भी उस घर दी पछाण करके आपे ही वस जांदा है। इस तरीके दा सी ओ सिख भाई आकल, जिदे घर दे विच लड़की पैदा हुई, लड़की जवान हुई, केत संबंध करो मन ठानी, ते आकल ने अपने मन दे विच विचार कीती कि मैनू चाहिदा है कि अपनी लड़की दा रिश्ता किते कर दे।
देज बुलाए कर दयो पठाई, कर शुभ थल मम सोता सगाई।
आकल ने पंडित नु बुलाया है, उस नु आख्या के कोई चंगा कर दे के ते चंगा लड़का दे के मेरी लड़की दी सगाई उथे कर दे।
फिरियो कितक थल मिलियो ना हाणी, खोजत आयो पुर तुक लाणी।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਿਤ ਰਿਸ਼ਤੇ ਨੂੰ ਲੈ ਕੇ ਫਿਰਦਾ ਫਿਰਾਉਂਦਾ ਰਿਹਾ, ਪਰ ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜਾ ਲੜਕੀ ਦਾ ਹਾਣੀ ਸੀ, ਜਿਹੜਾ ਜੋੜ ਮੇਲ ਸੀ ਨਾ, ਉਹ ਬਣ ਨਾ ਸਕਿਆ। ਇਸ ਕਰਕੇ ਉਹ ਰਿਸ਼ਤੇ ਨੂੰ ਬਹੁਤ ਚਿਰ ਤੱਕ ਲੱਭਦਾ ਰਿਹਾ ਕਿਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਨੂੰ ਇੰਜ ਬਿਆਨ ਕਰਦੇ ਨੇ,
ਬੇਟੀ ਹੋਈ ਮੁਟਿਆਰ ਜਾਂ ਬਾਪ ਡਿੱਠੀ, ਕਿਹਾ ਪ੍ਰੋਹਤ ਨੂੰ ਢੂੰਡੋ ਜਾ ਵਾਰ ਕਿਧਰੇ, ਵਾਰ ਘਰ ਦੋਵੇਂ ਹੋਣ ਯੋਗ ਚੰਗੇ, ਸਾਕ ਬੀਬੀ ਦਾ ਪਾਲ ਕੇ ਕਰ ਕਿਧਰੇ, ਬ੍ਰਾਹਮਣ ਢੂੰਡ ਥੱਕਾ ਇਰਦ ਗਿਰਦ ਸਾਰੇ, ਉਹਨੂੰ ਆਇਆ ਪਸੰਦ ਨਾ ਘਰ ਕਿਧਰੇ, ਕਿਤੇ ਲੜਕਾ ਨਾ ਚੰਗਾ ਕਰਤਾਰ ਸਿੰਘਾ, ਲੜਕਾ ਚੰਗਾ ਅਤੇ ਘਾਟਾ ਜ਼ਰ ਕਿਧਰੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਹ ਰਿਸ਼ਤਾ ਹੋ ਨਾ ਸਕਿਆ, ਜਿੱਥੇ ਲੜਕਾ ਚੰਗਾ ਲੱਭਦਾ ਹੈ ਉੱਥੇ ਮਾਨੋ ਕਿ ਘਰ ਬਾਹਰ ਚੰਗਾ ਨਹੀਂ ਲੱਭਦਾ, ਤੇ ਜਿੱਥੇ ਘਰ ਬਾਹਰ ਚੰਗਾ ਲੱਭਦਾ ਹੈ ਉੱਥੇ ਲੜਕਾ ਸੋਹਣਾ ਨਹੀਂ ਹੁੰਦਾ। ਇਸ ਕਰਕੇ ਰਿਸ਼ਤਾ ਕਾਫੀ ਦੇਰ ਹੋ ਨਾ ਸਕਿਆ। ਕਿਸ ਤਰੀਕੇ ਦੇ ਨਾਲ ਇਹ ਰਿਸ਼ਤਾ ਸਿਰੇ ਚੜੇਗਾ, ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।